ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਦੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ ਕੋਵਿਡ-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ। ਬਚਪਨੇ ਵਿੱਚ ਵਾਪਸ ਪਰਤਣ ਲਈ ਆਪਣੇ ਬੱਚਿਆਂ ਤੇ ਉਹਨਾਂ ਦੇ ਸਾਥੀਆਂ ਦੀ ਸੁਰੱਖਿਆ ਲਈ ਮਦਦ ਕਰੋ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪਾਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800 ਔਰ ਵਿਜ਼ਿਟ mortgagebuddies.ca। ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੁਰਾ ਨੂੰ
9057933636,
9057936336 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
ਕਿਰਾਏਦਾਰਾਂ ਨਾਲ ਨਿੱਤ ਦੇ ਝਮੇਲਿਆਂ ਤੋਂ ਮੁਕਤੀ, 5 ਸਾਲ ਦੀ ਰੈਂਟਲ ਗਰੰਟੀ ਤੇ ਉੱਤੋਂ 5 ਸਾਲ ਬਾਅਦ ਬਾਈ ਬੈਕ ਗਰੰਟੀ, ਕੌਂਡੋ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਕੀਮਤਾਂ 5 ਲੱਖ ਤੋਂ ਸ਼ੁਰੂ, ਪਾਰਕਿੰਗ ਤੇ ਲੋਕਰ ਇਨਕਲੂਡਿਡ, ਕਲੋਜ਼ਿੰਗ 4 ਸਾਲ ਬਾਅਦ, ਡਿਪੋਜ਼ਿਟ ਹਰ ਸਾਲ ਕਿਸ਼ਤਾਂ 'ਚ, ਰੈਂਟ $2500 ਮਹੀਨਾ ਤੋਂ ਉੱਪਰ, ਨੋ ਕੌਂਡੋ ਫੀ, ਨੋ ਹਿਡਨ ਚਾਰਜਿਸ, ਲਿਮਿਟਿਡ ਨੰਬਰ ਆਫ ਯੂਨਿਟਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 647-384-7300-8436। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ।
ਉਹ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272।
416-994-7272।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਅਨ ਰੋਡ ਇਨ ਰੈਕਸਡੇਲ,
416-213-1165।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੀਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-6655 ਤੇ ਕਾਲ ਕੀਤਾ ਜਾ ਸਕੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਆਪਣਾ ਸਾਥ ਜਿਹੜਾ ਹਮੇਸ਼ਾ ਦੀ ਤਰ੍ਹਾਂ ਆਵਾਜ਼ ਦੇ ਜ਼ਰੀਏ ਅੱਜ 4 ਵਜੇ ਤੱਕ ਰਹਿਣਾ ਜੀ। 3 ਤੋਂ 4 ਸਾਡਾ ਸਮਾਂ ਇਹ, ਪਰ ਆਉਂਦੇ ਦਿਨਾਂ ਦੇ ਵਿੱਚ ਅਸੀਂ ਸਵੇਰੇ ਵੀ ਇਸੇ ਸਟੇਸ਼ਨ ਤੋਂ ਪ੍ਰੋਗਰਾਮ ਕਰਨ ਲੱਗ ਜਾਣਾ ਜੀ। 7 ਤੋਂ 8 ਰੁੱਤਾਂ ਬਦਲਦੀਆਂ ਦੇ ਹਿਸਾਬ ਨਾਲ ਸਾਡਾ ਟਾਈਮ ਬਦਲਿਆ ਕਰਨਾ, ਕਿਤੇ 7:30 ਤੋਂ 8:30 ਪਰੇ ਹੈ ਬਈ। ਸਵੇਰੇ ਜ਼ਰੂਰ ਆਪਣੀ ਗੱਲਬਾਤ ਆ ਜਿਹੜੀ ਆਉਂਦੇ ਦਿਨਾਂ ਦੇ ਵਿੱਚ ਉਹ ਹੋਇਆ ਕਰੂਗੀ, 1 ਘੰਟੇ ਦਾ ਪ੍ਰੋਗਰਾਮ ਸਵੇਰੇ ਆਪਣਾ ਹੋਇਆ ਕਰੂਗਾ। ਜਿਹੜੇ ਸੱਜਣ ਮਿੱਤਰ ਸਵੇਰੇ ਹੀ ਆਪਣੇ ਕੰਮਕਾਰ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਅੱਗੇ ਦੀ ਅੱਗੇ ਸੁਨੇਹਾ ਤੁਸੀਂ ਦੋਸਤੋ ਜ਼ਰੂਰ ਪਹੁੰਚਾ ਦਿਓ ਕਿ ਜਿਹੜੀ ਗੱਲਬਾਤ ਆਪਾਂ ਦੁਪਹਿਰੇ ਕਰਦੇ ਹੁੰਦੇ ਹਾਂ ਹੁਣ ਆਪਾਂ ਉਹ ਸਵੇਰੇ ਕਰਿਆ ਕਰਾਂਗੇ। ਸਵੇਰੇ ਪ੍ਰੋਗਰਾਮ ਕਰਨ ਦਾ ਇੱਕ ਢੰਗ ਵੱਖਰਾ ਹੋਣਾ ਚਾਹੀਦਾ ਅਤੇ ਵੱਖਰਾ ਹੁੰਦਾ ਵੀ ਹੈ, ਸਾਡਾ ਵੀ ਵੱਖਰਾ ਹੋਊਗਾ। ਇਸ ਪ੍ਰੋਗਰਾਮ 'ਚ ਅਸੀਂ ਆਮ ਕਰਕੇ ਵਿਸ਼ਿਆਂ 'ਤੇ ਗੱਲਬਾਤ ਕਰਦੇ ਹਾਂ ਕਿਉਂਕਿ ਖਬਰਾਂ ਜਿਹੜੀਆਂ ਹੁੰਦੀਆਂ ਦੁਪਹਿਰ ਤੱਕ ਪਹੁੰਚਦੀਆਂ ਉਹ ਬਹੀਆਂ ਜਿਹੀਆਂ ਖਬਰਾਂ ਹੋ ਜਾਂਦੀਆਂ, ਕਚੂੰਬਰ ਨਿਕਲ ਜਾਂਦਾ ਖਬਰਾਂ ਦਾ, ਉਹੀ ਖਬਰ ਹਰ ਇੱਕ ਹੋਸਟ ਵਾਰ ਵਾਰ ਉਸੇ ਖਬਰ 'ਤੇ ਚਰਚਾ ਕਰਦਾ। ਪਰ ਪਤਾ ਨਹੀਂ, ਮੈਂ ਕਦੇ ਪਹਿਲਾਂ ਸਵੇਰ ਦਾ ਪ੍ਰੋਗਰਾਮ ਕੀਤਾ ਨਹੀਂ ਕਿਉਂਕਿ ਸਵੇਰ ਹੈ ਜਿਹੜੀ ਉਹ ਸੌਣ 'ਚ ਹੀ ਲੰਘ ਜਾਂਦੀ ਹੈ, ਪਾਠ ਪੂਜਾ ਮੈਂ ਕਰਦਾ ਨਹੀਂ ਤੁਹਾਨੂੰ ਪਤਾ, ਅਤੇ ਇਸ ਕਰਕੇ। ਅੱਛਾ, ਇਹਦਾ ਮਤਲਬ ਇਹ ਨਹੀਂ ਮੈਂ ਨਿਕੰਮਾ ਨੀਗਾ। ਮੈਂ ਸਵੇਰੇ ਇਹ ਉਹ ਕੁਝ ਨਹੀਂ ਕਰਦਾ ਜਿਹੜਾ ਕੁਝ ਆਮ ਲੋਕ ਕਰਦੇ ਹੁੰਦੇ ਨੇ। ਇਹ ਆ ਵੀ ਸਵੇਰੇ ਈਜ਼ੀ ਮੂਡ ਦੇ ਵਿੱਚ ਹੋਈਦਾ, ਬਹੁਤਾ ਬੋਲਣ ਨੂੰ ਜੀ ਨਹੀਂ ਕਰਦਾ ਗਾ, ਪਰ ਹੁਣ ਬੋਲਣਾ ਪੈਣਾ ਜੀ ਕਿਉਂਕਿ ਡਿਊਟੀ ਹੈ, ਅਤੇ ਡਿਊਟੀ ਆ ਜਿਹੜੀ ਨਿਭਾਉਣੀ ਪੈਂਦੀ ਹੈ। ਅਤੇ ਕੁਝ ਦਿਨਾਂ ਦੇ ਵਿੱਚ ਫਿਰ ਆਪਾਂ ਸਵੇਰੇ ਗੱਲਬਾਤ ਆ ਜਿਹੜੀ ਉਹ ਕਰਿਆ ਕਰਾਂਗੇ ਜੀ ਤੁਹਾਡੇ ਨਾਲ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕੁਝ ਗੱਲਾਂ ਨੇ ਜਿਹੜੀਆਂ ਉਹੋ ਹੀ ਗੱਲ ਜੇ ਸਵੇਰੇ ਕਰੀਏ ਔਡ ਜੀ ਲੱਗਦੀ ਹੈ, ਦੁਪਹਿਰੇ ਕਰੀਏ ਠੀਕ ਠੀਕ ਲੱਗਦੀ ਹੈ, ਸ਼ਾਮ ਨੂੰ ਕਰੀਏ ਉਹੀ ਗੱਲ ਵਧੀਆ ਵਧੀਆ ਲੱਗਦੀ ਹੈ। ਸਾਡੇ ਸਮਾਜ ਨੇ ਕੁਝ ਆਪਣੇ ਨਿਯਮ ਬਣਾਏ ਹੁੰਦੇ ਨੇ, ਕਹਿੰਦੇ ਜੀ ਉੱਠਦੇ ਸਾਰ ਆਹ ਗੱਲ ਨਹੀਂ ਕਰਨੀ ਚਾਹੀਦੀ, ਉੱਠਦੇ ਸਾਰ ਆਹ ਨਹੀਂ ਕਰਨਾ ਚਾਹੀਦਾ, ਉੱਠਦੇ ਸਾਰ ਪ੍ਰਭੂ ਦਾ ਨਾਮ ਲੈਣਾ ਚਾਹੀਦਾ। ਮੇਰਾ ਖਿਆਲ ਹੋ ਸਕਦਾ ਕੁਝ ਗੱਲਾਂ ਸਾਡੀਆਂ ਕੌੜੀਆਂ ਲੱਗਿਆ ਕਰਨ ਸਵੇਰੇ ਸਵੇਰੇ। ਦੇਖੋ ਜੀ, ਉਹ ਤਾਂ ਆਪੋ ਆਪਣੇ ਸਵਾਦ ਨੇ, ਇਸੇ ਕਰਕੇ ਅਲੱਗ ਅਲੱਗ ਜਿਹੜੇ ਹੋਸਟ ਨੇ, ਅਲੱਗ ਅਲੱਗ ਵਿਚਾਰਾਂ ਵਾਲੇ, ਉਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਲੋਕ ਆ ਜਿਹੜੇ ਉਹ ਪਸੰਦ ਕਰਦੇ ਨੇ, ਸਾਰਿਆਂ ਦੀ ਆਪੋ ਆਪਣੀ ਥਾਂ ਹੈ ਅਤੇ ਸਾਰੇ ਆਪੋ ਆਪਣੇ ਵਿਚਾਰਾਂ ਦੇ ਨਾਲ ਲੋਕਾਂ ਨੂੰ ਨਿਹਾਲ ਕਰਦੇ ਨੇ। ਪਰ ਇਹ ਆ ਜੀ, ਜਦੋਂ ਸਵੇਰ ਦਾ ਪ੍ਰੋਗਰਾਮ ਸ਼ੁਰੂ ਹੋਇਆ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਵੀ ਕਿਹੋ ਜਿਹਾ ਹੋਊਗਾ। ਚਲੋ, ਅੱਜ ਦੀ ਡਿਊਟੀ ਆਪਾਂ ਨਿਭਾਉਂਦੇ ਹਾਂ। ਅੱਜ ਮੇਰੇ ਮਨ ਦੇ ਵਿੱਚ ਇੱਕ ਖਾਸ ਵਿਸ਼ਾ ਹੈ, ਉਹ ਇਹ ਹੈ ਕਿ ਅਸੀਂ ਆਲੇ ਦੁਆਲੇ 'ਤੇ ਕਿੰਤੂ ਕਰਦੇ ਰਹਿੰਦੇ ਹਾਂ, ਸਮਾਜ 'ਤੇ ਵੀ ਕਿੰਤੂ ਕਰਦੇ ਰਹਿੰਦੇ ਹਾਂ। ਸਮਾਜ ਅਸਲ ਦੇ ਵਿੱਚ ਅਚੇਤ ਮਨ ਦੇ ਰਾਹੀਂ ਸਾਡੇ ਅੰਦਰ ਵੜਿਆ ਹੋਇਆ। ਕਈ ਵਾਰੀ ਮੈਨੂੰ ਸ਼ਬਦ ਨਹੀਂ ਲੱਭਦੇ ਹੁੰਦੇ ਵੀ ਮੈਂ ਕਿਵੇਂ ਆਪਣੀ ਗੱਲ ਆ ਜਿਹੜੀ ਕਨਵੇ ਕਰਾਂ, ਮੈਂ ਪੂਰੀ ਕੋਸ਼ਿਸ਼ ਕਰਦਾ ਹੁੰਦਾ ਪਰ ਕਈ ਵਾਰੀ ਨਹੀਂ ਸ਼ਬਦ ਲੱਭਦੇ। ਜੋ ਆਲਾ ਦੁਆਲਾ ਹੈ ਉਹ ਸਾਡੇ ਅੰਦਰ ਵਸਿਆ ਹੋਇਆ, ਅਤੇ ਜਿਹੜਾ ਕੁਝ ਸਾਡੇ ਅੰਦਰ ਵਸਿਆ ਹੋਇਆ ਉਹੋ ਜਿਹੇ ਸਾਡੇ ਵਿਚਾਰ ਨੇ। ਅਲਟੀਮੇਟਲੀ ਸਾਡੇ ਵਿਚਾਰ ਉਹੋ ਹੀ ਨੇ ਜਿਹੜੇ ਸਮਾਜ ਦੇ ਵਿਚਾਰ ਨੇ। ਇਹਨਾਂ ਵਿਚਾਰਾਂ 'ਤੇ ਜਦੋਂ ਸੱਟ ਮਾਰੀ ਜਾਂਦੀ ਆ ਤਾਂ ਸਾਨੂੰ ਗੁੱਸਾ ਆਉਂਦਾ, ਸਾਨੂੰ ਇਸ ਤਰ੍ਹਾਂ ਲੱਗਦਾ ਵੀ ਐਂ ਗੱਲ ਨਹੀਂ ਕਹਿਣੀ ਚਾਹੀਦੀ। ਅਸਲ ਦੇ ਵਿੱਚ ਜਿਹੜਾ ਵਿਅਕਤੀ ਇਹਨਾਂ ਵਿਚਾਰਾਂ 'ਤੇ ਸੱਟ ਮਾਰਨ ਦੀ ਕੋਸ਼ਿਸ਼ ਕਰਦਾ, ਇਹਨਾਂ ਦੇ ਵਿਪਰੀਤ ਗੱਲ ਕਰਦਾ, ਇਹਨਾਂ ਵਿਚਾਰਾਂ ਤੋਂ ਡਿਫਰੈਂਟ ਗੱਲ ਕਰਦਾ, ਉਹਦਾ ਮਕਸਦ ਇਹ ਨਹੀਂ ਹੁੰਦਾ ਕਿ ਉਹ ਤੁਹਾਡੇ ਵਿਚਾਰਾਂ 'ਤੇ ਜਾਂ ਤੁਹਾਡੀ ਸ਼ਖਸੀਅਤ 'ਤੇ ਸੱਟ ਮਾਰ ਰਿਹਾ, ਉਹ ਸਮਾਜ ਦੇ ਵਿੱਚ ਪਏ ਵਿਚਾਰਾਂ ਦੇ ਉੱਤੇ ਕਿੰਤੂ ਕਰ ਰਿਹਾ ਹੁੰਦਾ। ਇਸੇ ਕਰਕੇ ਬਹੁਤ ਵਾਰ ਜਦੋਂ ਅਸੀਂ ਕੰਟਰੋਵਰਸ਼ੀਅਲ ਗੱਲਾਂ ਦੇ ਉੱਤੇ ਗੱਲਬਾਤ ਕਿੰਤੂ ਪ੍ਰੰਤੂ ਕਰਦੇ ਹਾਂ ਨਾ, ਬਹੁਤ ਵਾਰ ਕੁਝ ਲੋਕ ਸੋਚਦੇ ਨੇ ਕਿ ਇਹ ਗੱਲ ਠੀਕ ਨਹੀਂ ਹੋ ਰਹੀ ਕਿਉਂਕਿ ਕਿੰਤੂ ਪ੍ਰੰਤੂ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ। ਹੁਣ ਕਿੰਤੂ ਪ੍ਰੰਤੂ ਕਿਉਂ ਨਹੀਂ ਚੰਗਾ ਲੱਗਦਾ? ਕਿਉਂਕਿ ਸਾਨੂੰ ਸ਼ੁਰੂ ਤੋਂ ਸਿਖਾਇਆ ਇਹ ਗਿਆ ਵੀ ਜਿਹੜੀ ਵੀ ਗੱਲ ਕੋਈ ਕਹੇ ਨਾ ਅਤੇ ਉਹਨੂੰ ਸੱਤ ਬਚਨ ਕਹਿ ਕੇ ਮੰਨ ਲਓ, ਉਹਨੂੰ ਐਜ਼ ਇਟ ਇਜ਼ ਐਕਸੈਪਟ ਕਰ ਲਓ, ਪੜਤਾਲ ਕਰਨ ਦੀ ਜ਼ਰੂਰਤ ਨਹੀਂ। ਜੇ ਮਾਂ ਪਿਓ ਕਹਿਣ, ਟੀਚਰ ਕਹਿਣ, ਫਿਰ ਤਾਂ ਤੁਸੀਂ ਉਵੇਂ ਬਿਲਕੁਲ ਹੀ ਮੰਨ ਲਓ ਕਿਉਂਕਿ ਉਹ ਸਾਡੇ ਨਾਲੋਂ ਸਿਆਣੇ ਹੁੰਦੇ ਨੇ, ਨੋ ਡਾਊਟ। ਮਾਂ ਪਿਓ, ਟੀਚਰ ਸਾਡੇ ਨਾਲੋਂ ਵੱਡੇ, ਸਾਡੇ ਨਾਲੋਂ ਸਿਆਣੇ ਹੁੰਦੇ ਨੇ। ਪਰ ਸਿਆਣੇ ਹੋਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਗੱਲ ਹਰ ਇੱਕ ਉਵੇਂ ਹੀ ਮੰਨ ਲਈ ਜਾਵੇ। ਕਿਉਂ?
ਕਿਉਂਕਿ ਜਿਹੜੀਆਂ ਗੱਲਾਂ ਉਹਨਾਂ ਨੇ ਮੰਨੀਆਂ ਹੋਈਆਂ ਨੇ ਉਹਨਾਂ ਨੇ ਵੀ ਆਹੀ ਮੰਨੀਆਂ ਹੋਈਆਂ ਨੇ ਬਿਨਾਂ ਪਰਖੇ ਪੜਤਾਲੇ। ਅਤੇ ਕਈ ਵਾਰ ਸਾਨੂੰ ਕਿਹਾ ਹੋਇਆ ਕਿ ਧਾਰਮਿਕ ਰਹਿਬਰ, ਧਾਰਮਿਕ ਗੁਰੂ, ਪੀਰ ਪੈਗੰਬਰ, ਇਹਨਾਂ ਦੀ ਗੱਲ ਤਾਂ ਐਜ਼ ਇਟ ਇਜ਼ ਉਵੇਂ ਹੀ ਮੰਨ ਲੈਣੀ ਚਾਹੀਦੀ ਹੈ। ਚਲੋ ਜੀ, ਜਿਹਨਾਂ ਨੂੰ ਜ਼ਿਆਦਾ ਵਿਸ਼ਵਾਸ ਆ ਉਹ ਮੰਨ ਲੈਂਦੇ ਨੇ, ਪਰ ਮਨੁੱਖੀ ਜੀਵਨ ਇੱਕ ਵਾਰ ਹੀ ਮਿਲਿਆ ਜੀ। ਪੜਤਾਲ ਕਰਕੇ ਪਰਖ ਕੇ ਆਪਾਂ ਜੇ ਗੱਲਾਂ ਮੰਨ ਲਈਏ ਅਤੇ ਉਹਨਾਂ ਨੂੰ ਜੀਵਨ 'ਚ ਢਾਲ ਲਈਏ ਤਾਂ ਵਧੀਆ ਗੱਲ ਆ। ਅਸਲ ਦੇ ਵਿੱਚ ਅਸੀਂ ਕਿਤੇ ਕਿਤੇ ਸਮਾਜ ਨਾਲੋਂ ਵੱਖਰੀ ਰਹਿ ਉਦੋਂ ਹੀ ਪ੍ਰਗਟ ਕਰਦੇ ਹਾਂ ਜਦੋਂ ਸਾਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਇੱਕ ਬੈਠਾ ਵਰਗ ਆ ਜਿਹੜਾ ਜਿਹਦੇ ਵਿੱਚੋਂ ਅਸੀਂ ਨਹੀਂ। ਜੇ ਉਹਦੀਆਂ ਕੁਝ ਗੱਲਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਤਾਂ ਅਸੀਂ ਕਹਿ ਦਿੰਦੇ ਹਾਂ ਜੀ ਦੇਖੋ ਇਹ ਜੀਵਨ ਦਾ ਢੰਗ ਠੀਕ ਨਹੀਂ ਗਾ, ਅਸੀਂ ਤਾਂ ਇਹ ਮੰਨਦੇ ਨਹੀਂ। ਅਸਲ ਦੇ ਵਿੱਚ ਮੰਨਦੇ ਅਸੀਂ ਵੀ ਹੁੰਦੇ ਹਾਂ, ਅਸੀਂ ਉਹੀ ਗੱਲਾਂ ਕਰਦੇ ਕਿਉਂਕਿ ਬੇਸਿਕਲੀ ਇਨਸਾਨ ਸਾਰੇ ਇੱਕੋ ਜਿਹੇ ਹੀ ਆ। ਤੁਸੀਂ ਧਰਤੀ ਦੇ ਕਿਸੇ ਪਾਸੇ ਤੋਂ ਚਲੇ ਜਾਓ, ਕਿੱਧਰ ਨੂੰ ਮਰਜ਼ੀ ਚਲੇ ਜਾਓ, ਇੱਕ ਸੱਭਿਆਚਾਰ ਤੋਂ ਦੂਜੇ ਸੱਭਿਆਚਾਰ ਵੱਲ, ਇੱਕ ਧਰਮ ਤੋਂ ਦੂਜੇ ਧਰਮ ਵੱਲ, ਇਨਸਾਨ ਬੇਸਿਕਲੀ ਉਹੋ ਹੀ ਹੈ, ਉਹਦੇ ਵਿਸ਼ਵਾਸ ਉਹੋ ਜਿਹੇ ਨੇ। ਅਤੇ ਇਸ ਗੱਲ ਦੇ ਉੱਤੇ ਭਾਵੇਂ ਘੰਟਾ ਗੱਲ ਕਰ ਲਓ, ਅਲੱਗ ਅਲੱਗ ਕਲਚਰਸ ਦੇ ਵਿੱਚ, ਅਲੱਗ ਅਲੱਗ ਮਜ਼ਹਬਾਂ ਦੇ ਵਿੱਚ ਜਿਹੜੇ ਵਿਸ਼ਵਾਸ ਬੱਝੇ ਹੋਏ ਨੇ ਉਹਨਾਂ ਦੀ ਬੁਨਿਆਦ ਇੱਕੋ ਹੀ ਆ। ਇੰਨਾ ਕੁ ਫਰਕ ਆ ਕਿ ਜਿਹੜੇ ਜਿਹੜੇ ਸਮਾਜਿਕ ਹਾਲਤਾਂ ਦੇ ਵਿੱਚ ਉਹ ਲੋਕ ਰਹਿੰਦੇ ਨੇ, ਜਿੱਥੋਂ ਜਿੱਥੋਂ ਉਹ ਧਰਮ ਕਲਚਰ ਪੈਦਾ ਹੋਏ ਨੇ, ਉਹ ਕਿਉਂਕਿ ਸਮਾਜਿਕ ਅਤੇ ਭੂਗੋਲਿਕ ਹਾਲਤਾਂ, ਜੋਗ੍ਰਾਫੀਕਲ ਕੰਡੀਸ਼ਨਸ ਅਲੱਗ ਅਲੱਗ ਸੀ, ਇਸ ਕਰਕੇ ਥੋੜ੍ਹਾ ਥੋੜ੍ਹਾ ਫਰਕ ਆ, ਪਰ ਹੈ ਉਹ ਇੱਕੋ ਹੀ। ਹੁਣ ਮੈਂ ਤੁਹਾਨੂੰ ਉਦਾਹਰਣ ਦੇ ਕੇ ਦੱਸੂੰਗਾ ਵਿਰੋਧ ਕਿੱਥੇ ਹੁੰਦੇ ਨੇ। ਸਾਡੇ ਵਿੱਚੋਂ ਬਹੁਤੇ ਜਿਹੜੇ ਲੋਕ ਨੇ ਜਿਹੜੇ ਹਿੰਦੂ ਧਰਮ ਨੂੰ ਨਹੀਂ ਮੰਨਦੇ, ਉਹ ਕਹਿੰਦੇ ਜੀ ਹਿੰਦੂ ਧਰਮ ਦੇ ਵਿੱਚ ਤਾਂ ਵਰਣ ਵਿਵਸਥਾ ਅਤੇ ਬਹੁਤ ਮਾੜੀ ਗੱਲ ਆ। ਆਮ ਕਰਕੇ ਸਿੱਖ ਨੇ ਜਿਹੜੇ ਮਾਡਰਨ ਸਿੱਖ ਨੇ ਜਾਂ ਪ੍ਰਗਤੀਵਾਦੀ ਸਿੱਖ ਕਹਿ ਲਓ, ਬਹੁਤ ਉਹ ਕਹਿੰਦੇ ਜੀ ਅਸੀਂ ਅਗਾਂਹ ਵਧੂ ਹਾਂ। ਲੈਫਟਿਸਟ ਜਿਹੜੇ ਨੇ ਉਹ ਵੀ ਕਹਿੰਦੇ ਨੇ ਅਸੀਂ ਅਗਾਂਹ ਵਧੂ ਹਾਂ, ਜਿਨ੍ਹਾਂ ਨੂੰ ਕਾਮਰੇਡ ਕਹਿੰਦੇ ਆ, ਕਹਿੰਦੇ ਜੀ ਵਰਣ ਵਿਵਸਥਾ ਨਹੀਂ ਹੋਣੀ ਚਾਹੀਦੀ, ਮਾੜੀ ਗੱਲ ਆ, ਚਾਰ ਭਾਗਾਂ ਦੇ ਵਿੱਚ ਵਰਣ ਵੰਡਿਆ ਹੋਇਆ। ਪਰ ਮੈਂ ਤੁਹਾਨੂੰ ਉਦਾਹਰਣਾਂ ਦੇ ਕੇ ਗੱਲ ਸਾਬਤ ਕਰੂੰ ਕਿ ਕੈਨੇਡਾ ਦੇ ਵਿੱਚ ਬੈਠੇ ਲੋਕ ਵੀ, ਭਾਵੇਂ ਉਹ ਸਿੱਖ ਨੇ, ਮੁਸਲਮਾਨ ਨੇ, ਹਿੰਦੂ ਨੇ, ਉਹ ਜਿੰਨੇ ਮਰਜ਼ੀ ਅਮੀਰ ਨੇ, ਉਹ ਵਰਣ ਵਿਵਸਥਾ ਨੂੰ ਐਜ਼ ਇਟ ਇਜ਼ ਹੀ ਮੰਨੀ ਜਾਂਦੇ ਨੇ, ਕੋਈ ਫਰਕ ਨਹੀਂ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਚੰਗੀ ਜੌਬ ਕਰਨ ਲੱਗ ਜਾਂਦੇ ਨੇ, ਸ਼ਹਿਰ ਦੇ ਵਿੱਚ ਚਲੇ ਜਾਂਦੇ ਨੇ, ਉਹ ਜਦੋਂ ਇਮੀਗ੍ਰੈਂਟ ਬਣ ਕੇ ਇੱਥੇ ਆਉਂਦੇ ਨੇ, ਮੇਰਾ ਵਾਹ ਵਾਸਤਾ ਕਾਫੀ ਨਾ ਪੈਂਦਾ। ਇੱਕ ਤਾਂ ਕੰਮ ਤੁਹਾਨੂੰ ਪਤਾ ਇਹ ਜਿਹਾ ਵੀ ਅਲੱਗ ਅਲੱਗ ਤਰ੍ਹਾਂ ਦੇ ਲੋਕ ਜਿਹੜੇ ਮਿਲਦੇ ਨੇ ਸਾਡੇ, ਜਿਹੜੇ ਇਹ ਆਹ ਜਿਹੜਾ ਘਰਾਂ ਦਾ ਵੇਚਣ ਖਰੀਦਣ ਦਾ ਕੰਮ ਕਰਦੇ ਆ, ਨਵੇਂ ਫਸਟ ਟਾਈਮ ਬਾਇਰ ਵੀ ਮਿਲਦੇ ਨੇ, ਪੁਰਾਣੇ ਵੀ ਮਿਲਦੇ ਨੇ। ਚਲੋ ਉਹ ਤਾਂ ਇੱਕ ਕੰਮ ਆ, ਕਲਾਇੰਟ ਨੂੰ ਸਰਵਿਸ ਦੇਣਾ, ਬਾਇਰ ਨੂੰ, ਸੈਲਰ ਨੂੰ ਸਰਵਿਸ ਦੇਣਾ, ਉਹ ਸਾਡੀ ਡਿਊਟੀ ਹੈ। ਪਰ ਮੈਂ ਉਹਨਾਂ ਦੇ ਚਿਹਰੇ ਪੜ੍ਹਦਾ, ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣਦਾ ਨਹੀਂ, ਉਹਨਾਂ ਦੀਆਂ ਗੱਲਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਨਾਲ ਦੀ ਨਾਲ ਉਹਨਾਂ ਦੇ ਚਿਹਰਿਆਂ ਨੂੰ। ਬਹੁ ਗਿਣਤੀ ਲੋਕ ਜਿਹੜੇ ਬਾਹਰੋਂ ਆਉਂਦੇ ਨੇ ਸਾਡੇ ਦੇਸ਼ ਦੇ ਵਿੱਚੋਂ ਜਾਂ ਸਾਡੇ ਉਹਨਾਂ ਦੇਸ਼ਾਂ ਦੇ ਵਿੱਚੋਂ, ਉਹ ਇੱਕੋ ਜਿਹੇ ਨੇ ਨਾ, ਪਾਕਿਸਤਾਨ, ਭਾਰਤ, ਵੀਅਤਨਾਮ, ਥਾਈਲੈਂਡ, ਇਹ ਸਭ ਭਾਈ ਭਾਈ ਹੋਏ ਨੇ ਜੀ। ਇਸ ਪੱਖੋਂ ਸਾਰਿਆਂ ਦੇ ਵਹਿਮ ਭਰਮ, ਸਾਰਿਆਂ ਦੀ ਸੋਚਣੀ ਇੱਕੋ ਜਿਹੀ ਹੈ। ਪਹਿਲਾਂ ਉਹ ਕਹਿੰਦੇ ਨੇ, ਦੇਖੋ ਮੈਂ ਗੱਲ ਵਰਣ ਵਿਵਸਥਾ ਦੀ ਕੀਤੀ ਹੈ ਵੀ ਉੱਥੋਂ ਦਾ ਸਮਾਜ ਚਾਰ ਭਾਗਾਂ 'ਚ ਵੰਡਿਆ ਹੋਇਆ, ਜਿਹਨੂੰ ਅਸੀਂ ਗਲਤ ਕਹਿੰਦੇ ਹਾਂ, ਅਸੀਂ ਕਿਸੇ ਹੋਰ ਰੂਪ 'ਚ ਵੰਡ ਲਿਆ। ਉਹ ਕਹਿਣਗੇ ਭਾਜੀ ਸਾਨੂੰ ਘਰ ਨਾ ਥੋੜ੍ਹੀ ਜਿਹੀ ਸੋਹਣੀ ਜਿਹੀ ਥਾਂ 'ਤੇ ਲਿਓ, ਲੈ ਕੇ ਦਿਓ। ਪੁੱਛੀ ਦਾ ਕਿਹੋ ਜੀ ਸੋਹਣੀ ਥਾਂ 'ਤੇ? ਆਲਾ ਦੁਆਲਾ ਚੰਗਾ ਹੋਵੇ ਜੀ, ਅਸੀਂ ਤਾਂ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਇੱਥੇ ਆਏ ਹਾਂ। ਅੱਛਾ, ਮੈਂ ਹੁਣ ਪੁੱਛਦਾ ਹੁੰਦਾ ਵੀ ਆਲਾ ਦੁਆਲਾ ਕਿਹੋ ਜਿਹਾ? ਉਹ ਜੀ ਤੁਸੀਂ ਸਮਝ ਹੀ ਗਏ ਨਾ, ਆਲਾ ਦੁਆਲਾ ਮਤਲਬ ਥੋੜ੍ਹਾ ਜਿਹਾ ਪੜ੍ਹਿਆ ਲਿਖਿਆ ਹੋਵੇ, ਪਿੰਡਾਂ ਤੋਂ ਨਾ ਲੋਕ ਆਏ ਹੋਣ, ਥੋੜ੍ਹਾ ਜਿਹਾ ਉਹ ਇਸ ਤਰ੍ਹਾਂ ਦਾ ਹੋਵੇ ਵੀ ਸਾਡੇ ਵਰਗਾ ਹੋਵੇ। ਮੈਂ ਥੋੜ੍ਹਾ ਜਿਹਾ ਹੋਰ ਡੂੰਘਾ ਚਲਾ ਜਾਂਦਾ, ਸਾਡੇ ਵਰਗਾ ਕਿਹੋ ਜਿਹਾ? ਹੁਣ ਦੇਖਿਓ ਦੋਸਤੋ, ਤੁਸੀਂ ਸਾਡੇ ਵਰਗਾ ਕਿਹੋ ਜਿਹਾ? ਕਈ ਵਾਰੀ ਹਿਚਕਚਾਉਂਦੇ ਨੇ ਪਰ ਉਹਨਾਂ ਦਾ ਮਨ ਪੜ੍ਹ ਲਈਦਾ। ਸਾਡੇ ਵਰਗੇ ਦਾ ਮਤਲਬ ਆ ਵੀ ਜੇ ਅਸੀਂ ਹਿੰਦੂ ਹਾਂ ਤਾਂ ਆਲੇ ਦੁਆਲੇ ਮੁਸਲਮਾਨ ਅਤੇ ਸਿੱਖ ਨਾ ਹੋਣ, ਅਤੇ ਜੇ ਅਸੀਂ ਸਿੱਖ ਹਾਂ ਆਲੇ ਦੁਆਲੇ ਹਿੰਦੂ ਅਤੇ ਮੁਸਲਮਾਨ ਨਾ ਹੋਣ, ਜੇ ਅਸੀਂ ਬਰਾਊਨ ਹਾਂ ਅਤੇ ਆਲੇ ਦੁਆਲੇ ਹੋਰ ਰੰਗਾਂ ਵਾਲੇ ਨਾ ਹੋਣ, ਖਾਸ ਕਰਕੇ ਇੱਕ ਖਾਸ ਰੰਗ ਵਾਲੇ ਜਿਹੜੇ ਅਫਰੀਕਾ ਤੋਂ ਆਏ ਉਹ ਨਾ ਹੋਣ, ਇਹ ਉਹਨਾਂ ਦੇ ਚਿਹਰਿਆਂ ਤੋਂ ਪੜ੍ਹ ਕੇ ਲੱਗਦਾ। ਅਤੇ ਇਹ ਇਹਨਾਂ ਗੱਲਾਂ 'ਚ ਨਾ ਅਸੀਂ ਸਾਰੇ ਇੱਕੋ ਜਿਹੇ ਹਾਂ। ਅਸੀਂ ਲੱਖ ਗੁਰਬਾਣੀ ਪੜ੍ਹ ਲਈਏ, ਲੱਖ ਅਸੀਂ ਮਹਾਂਭਾਰਤ, ਰਮਾਇਣ, ਗੀਤਾ ਪੜ੍ਹੀ ਜਾਈਏ, ਲੱਖ ਅਸੀਂ ਕੁਰਾਨ ਪੜ੍ਹੀ ਜਾਈਏ, ਪਰ ਸਾਡੇ ਵਿੱਚੋਂ ਰੰਗਾਂ ਦਾ, ਕੰਮਾਂ ਦਾ ਵਿਤਕਰਾ ਨਹੀਂ ਗਿਆ। ਅੱਛਾ, ਫਿਰ ਕੀ ਕਹਿਣਗੇ ਅੱਗੇ ਥੋੜ੍ਹੇ ਜਿਹੇ ਪੜ੍ਹੇ ਲਿਖੇ? ਅਸੀਂ ਜੀ ਗੂਗਲ ਦੇ ਉੱਤੇ ਨਾ ਸਕੂਲ ਦੀ ਰੇਟਿੰਗ ਚੈੱਕ ਕੀਤੀ ਆ ਫਲਾਨੇ ਦੀ, ਉੱਥੇ ਜਿਹੜਾ ਸਕੂਲ ਆ ਨਾ ਮਾਹੌਲ ਬੜਾ ਖਰਾਬ ਆ, ਉੱਥੇ ਬੱਚੇ ਜਿਹੜੇ ਪੜ੍ਹਦੇ ਨੇ ਨਾ ਉਹ ਸਾਡੇ ਬੱਚੇ ਵਰਗੇ ਨਹੀਂ। ਦੇਖੋ ਬਈ, ਤੁਸੀਂ ਅਸਮਾਨ 'ਚੋਂ ਉਤਰੇ ਹੋ, ਉਹ ਵੀ ਬੱਚੇ ਤੇ ਆਹ ਵੀ ਬੱਚੇ। ਸਾਨੂੰ ਸਿਆਣੇ ਲੋਕ ਤਾਂ ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ, ਇਹਦਾ ਮਤਲਬ ਤੁਹਾਡੇ ਬੱਚਿਆਂ ਚ ਤੁਹਾਡਾ ਸੋਹਣਾ ਰੱਬ ਵਸਦਾ, ਦੂਜੇ ਕਲਚਰ ਚੋਂ ਜਿਹੜੇ ਬੱਚੇ ਆਏ ਨੇ ਉਹਨਾਂ ਚ ਰੱਬ ਨਹੀਂ ਵਸਦਾ। ਇਹ ਤਾਂ ਤੁਹਾਡੀ ਥਿਊਰੀ ਆਪ ਹੀ ਪੁੱਠੀ ਹੋ ਗਈ। ਫਿਰ ਅੱਗੇ ਕੀ ਕਹਿੰਦੇ ਨੇ, ਅਸੀਂ ਜੀ ਗੂਗਲ ਤੋਂ ਰਿਵਿਊਜ਼ ਪੜ੍ਹੇ ਸੀ, ਉਹ ਸਕੂਲ ਦੇ 4.5 ਰਿਵਿਊ ਆਏ ਆ, ਉਹ ਇੱਕ ਫਲਾਨੀ ਥਾਂ 'ਤੇ ਸਕੂਲ ਆ ਉਹਦੇ 8 ਰਿਵਿਊ ਆ। ਮੈਂ ਫਿਰ ਅੱਗੇ ਇੱਕ ਸਵਾਲ ਕਰਦਾ ਹੁੰਦਾ, ਮੈਂ ਕੁਛ ਏਰੀਆਜ਼ ਦੇ ਨਾਂ ਲੈਂਦਾ ਹੁੰਦਾ ਵੀ 1 ਕਿਲੋਮੀਟਰ ਦੇ ਵਿੱਚ ਵਿੱਚ ਇੱਕ ਸਕੂਲ ਆ, ਇੱਕ ਇਲਾਕਾ ਹੈਗਾ ਅੱਗੋਂ ਸ਼ੁਰੂ ਹੋ ਜਾਂਦਾ ਜਿੱਥੇ ਕ੍ਰਾਈਮ ਹੁੰਦਾ, ਜਿੱਥੇ ਗੋਲੀ ਚੱਲ ਜਾਂਦੀ ਕਿਤੇ ਕਿਤੇ, ਅਤੇ ਇੱਧਰ ਪੌਸ਼ ਏਰੀਆ ਬਿਲਕੁਲ, ਅਤੇ ਫਿਰ ਤੁਸੀਂ ਸਕੂਲ ਕਿਵੇਂ ਮਿੱਥੋਗੇ? ਇੱਕ ਸਕੂਲ ਵਧੀਆ ਜਿਹੜਾ ਚੱਲ ਰਿਹਾ ਉਹਦੇ ਬਾਹਰ ਕੋਈ ਡਰੱਗ ਫੜੀ ਜਾਂਦੀ ਆ, ਉਹਦੇ ਰਿਵਿਊ ਘੱਟ ਕੇ 4.5 ਆ ਜਾਂਦੇ ਨੇ, ਟੀਚਰ ਬਹੁਤ ਵਧੀਆ ਪੜ੍ਹਾਉਂਦੇ ਨੇ ਉੱਥੋਂ, ਬੜੇ ਵਧੀਆ ਬੱਚੇ ਡਾਕਟਰ ਬਣ ਕੇ ਨਿਕਲੇ ਨੇ, ਬੜੇ ਵਧੀਆ ਮਤਲਬ ਉਹ ਸਿਆਣੇ ਇੰਟਲੈਕਚੁਅਲ ਬੱਚੇ ਨਿਕਲੇ ਨੇ, ਉਹਨੂੰ ਕੀ ਤੁਸੀਂ ਕਹੋਗੇ ਜੀ? ਉਹਦੇ 'ਚ ਬੱਚਿਆਂ ਦਾ ਕੀ ਕਸੂਰ ਹੈ ਜਾਂ ਸਕੂਲ ਦਾ ਕੀ ਕਸੂਰ ਆ? ਫਿਰ ਨਹੀਂ ਮੰਨਦੇ, ਫਿਰ ਮੈਂ ਇਹ ਵੀ ਕਹਿੰਦਾ ਵੀ ਜੇ ਤੁਹਾਨੂੰ ਬੱਚਿਆਂ ਦਾ ਇੰਨਾ ਖਿਆਲ ਆ ਭਾਈ, ਇੱਥੇ ਤਾਂ ਸਾਰੇ ਪਬਲਿਕ ਐਜੂਕੇਸ਼ਨ ਸਿਸਟਮ ਆ, ਪੀਲ ਸਕੂਲ ਬੋਰਡ ਦੇ ਵਿੱਚ ਮਤਲਬ ਤੁਸੀਂ ਜਿਹੜੇ ਮਰਜ਼ੀ ਸਕੂਲ ਜਾਓ, ਨਿਯਮਾਂ ਮੁਤਾਬਕ ਤਾਂ ਸਟੈਂਡਰਡ ਇੱਕੋ ਜਿਹਾ ਹੀ ਹੈਗਾ। ਹਾਂ ਜੇ ਬਹੁਤਾ ਫਿਕਰ ਆ ਤਾਂ ਭਾਈ ਪ੍ਰਾਈਵੇਟ ਸਕੂਲ ਨੇ, ਉੱਥੇ ਫਿਰ 40-40 50-50 ਹਜ਼ਾਰ ਫੀਸ ਦਿਓ ਬੱਚਿਆਂ ਦੀ, ਉਨੀ ਸਾਡੀ ਸਮਰੱਥਾ ਨਹੀਂ ਜੀ ਕਹਿਣਗੇ। ਅੱਛਾ ਫਿਰ ਤੁਹਾਨੂੰ ਪਤਾ ਹੁਣ ਮੋਰਗੇਜ ਰੂਲਸ ਟਾਈਟ ਹੋਏ ਹੋਏ ਨੇ, ਜਿਹਦੀ ਤੁਹਾਨੂੰ ਪਤਾ ਲੱਖ ਕੁ ਡਾਲਰ ਦੀ ਪੇਪਰਾਂ 'ਚ ਇਨਕਮ ਆ, ਉਹ 5-5.5 ਲੱਖ ਲਈ ਕੁਆਲੀਫਾਈ ਕਰਦਾ, ਅਤੇ 5-5.5 ਲੱਖ ਦਾ ਕੀ ਆਉਂਦਾ? ਜਾਂ ਮੀਆਂ ਬੀਵੀ ਦੋਨੇ ਜੋਬ ਕਰਦੇ ਨੇ, 8-8.5 ਲੱਖ 1.5 ਕੁ ਲੱਖ ਪੌਣੇ ਕੁ 2 ਲੱਖ ਹੋ ਗਈ। ਫਿਰ ਉਹ ਕਹਿਣਗੇ, ਉਹਨਾਂ ਦੀ ਇੱਛਾ ਹੁੰਦੀ ਹੈ ਵੀ ਅਸੀਂ ਰਹੀਏ ਤਾਂ ਉਹਨਾਂ ਘਰਾਂ ਦੇ ਵਿੱਚ ਉਸ ਲੋਕੈਲਿਟੀ 'ਚ ਜਿੱਥੇ 17-17 ਲੱਖ ਦੇ 2-2 ਮਿਲੀਅਨ ਦੇ ਘਰ ਨੇ, ਅਤੇ ਪਰ ਮਤਲਬ ਸਮਰੱਥਾ ਹੈ ਨਹੀਂ। ਮਤਲਬ ਕਹਿਣ ਦਾ ਵੀ ਸਾਡੇ ਬੱਚੇ ਆ ਜਿਹੜੇ ਉਹਨਾਂ ਦੇ ਆਲੇ ਦੁਆਲੇ ਅਮੀਰ ਲੋਕਾਂ ਦੇ ਬੱਚੇ ਹੋਣ, ਵੀ ਪਹਿਲਾਂ ਜਿਹੜੀ ਸੋਚ ਤੁਹਾਡੀ ਆ ਉਹੀ ਸੋਚ ਉਹਨਾਂ ਦੀ ਹੈ, ਉਹ ਵੀ ਇਹੀ ਸੋਚਣਗੇ ਵੀ ਜੇ ਅਸੀਂ 2-2 ਮਿਲੀਅਨ ਦੇ ਘਰ ਲਿਆ ਤਾਂ ਫਿਰ ਜਿਹੜੇ 6-6 ਲੱਖ ਦੀਆਂ ਕੌਂਡੋ ਜਾਂ ਟਾਊਨ ਹਾਊਸ 'ਚ ਰਹਿੰਦੇ, ਸਾਡੇ ਬੱਚੇ ਆ ਜਿਹੜੇ ਉਹ ਇਹਨਾਂ ਨਾਲ ਕਿਉਂ ਬੈਠਣ? ਇਹ ਸਾਡੇ ਸਾਰਿਆਂ ਦੇ ਅੰਦਰ ਇਹ ਸੋਚ ਹੈ, ਇਹਦਾ ਮਤਲਬ ਵਰਣ ਵਿਵਸਥਾ, ਊਚ ਨੀਚ, ਘੱਟ ਪੈਸਾ ਥੋੜ੍ਹਾ ਪੈਸਾ, ਚੰਗੀ ਸੋਹਣੀ ਕਾਰ ਮਾੜੀ ਕਾਰ, 4,000 ਸਕੁਏਅਰ ਫੁੱਟ ਦਾ ਘਰ ਅਤੇ 2,000 ਸਕੁਏਅਰ ਫੁੱਟ ਦਾ ਘਰ, ਟਾਊਨ ਹਾਊਸ ਪੁਰਾਣਾ ਅਤੇ ਨਵਾਂ, ਫਰੀ ਹੋਲਡ ਟਾਊਨ ਹਾਊਸ, ਕੌਂਡੋ ਟਾਊਨ ਹਾਊਸ, ਫਾਰਮ ਹਾਊਸ, ਇਹ ਸਭ ਵਿਵਸਥਾ ਦੀਆਂ ਪ੍ਰੋਬਲਮਸ ਸਾਡੇ ਅੰਦਰ ਵਸੀਆਂ ਹੋਈਆਂ ਨੇ। ਤੁਸੀਂ ਹੋਰ ਗੱਲ ਕਰ ਲਓ, ਇੱਕ ਪਾਸੇ ਆਪਾਂ ਕਹਿੰਦੇ ਹਾਂ ਵੀ ਜਦੋਂ ਅਸੀਂ ਰੱਬ ਦਾ ਨਾਂ ਲੈਂਦੇ ਹਾਂ ਅਤੇ ਫਿਰ ਸਾਡੇ 'ਚੋਂ ਹੰਕਾਰ ਚਲਿਆ ਜਾਂਦਾ। ਭਲਾ ਮੈਨੂੰ ਦੱਸਿਓ, ਜਦੋਂ ਆਪਾਂ ਛੋਟੇ ਘਰ 'ਚੋਂ ਵੱਡੇ ਘਰ 'ਚ ਜਾਂਦੇ ਹਾਂ, ਜਦੋਂ ਆਪਾਂ ਨਵਾਂ ਘਰ ਲੈਂਦੇ ਹਾਂ, ਅਤੇ ਜਦੋਂ ਫਿਰ ਆਪਾਂ ਪਾਠ ਪੂਜਾ ਕਰਾਉਂਦੇ ਹਾਂ, ਉੱਥੇ ਇਕੱਠ ਕਰਦੇ ਹਾਂ, ਅਖੰਡ ਪਾਠ ਕਰਾਉਂਦੇ ਹਾਂ, ਜਾਂ ਆਪਾਂ ਗ੍ਰਹਿ ਪ੍ਰਵੇਸ਼ ਕਰਦੇ ਹਾਂ, ਆਪਾਂ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ ਕੀ ਦਿਖਾਉਣਾ ਚਾਹੁੰਦੇ ਹੁੰਦੇ ਹਾਂ ਵੀ ਦੇਖੋ ਭਾਈ ਅਸੀਂ ਛੋਟੇ ਘਰ ਤੋਂ ਵੱਡੇ ਘਰ 'ਚ ਆ ਗਏ, ਅਸੀਂ ਬਹੁਤ ਪੈਸੇ ਇਕੱਠੇ ਕਰ ਲਏ, ਅਸੀਂ ਹੁਣ ਤੁਹਾਡੇ ਨਾਲੋਂ ਅੱਗੇ ਲੰਘ ਗਏ। ਮੈਂ ਬਹੁਤ ਵਾਰੀ, ਵੈਸੇ ਤਾਂ ਮੈਂ ਜਾਂਦਾ ਨਹੀਂ ਕਿਉਂਕਿ ਮੈਨੂੰ ਫਾਲਤੂ ਲੱਗਦੇ ਇਹੋ ਜਿਹੇ ਸਮਾਗਮ, ਜੇ ਮੈਂ ਚੱਲਿਆ ਵੀ ਜਾਵਾਂ ਤਾਂ ਮੈਂ ਮਾਲਕਾਂ ਦੇ ਫਿਰ ਚਿਹਰਿਆਂ ਦੇ ਉੱਤੇ ਨਾ ਉਹਨਾਂ ਦੀ ਖੁਸ਼ੀ ਪੜ੍ਹਦਾ ਹੁੰਦਾ ਅਤੇ ਹੰਕਾਰ ਪੜ੍ਹਦਾ ਹੁੰਦਾ। 2 ਦਿਨ ਪਹਿਲਾਂ ਉਹਨਾਂ ਦੀਆਂ ਮੁੱਛਾਂ ਥੱਲੇ ਨੂੰ ਹੁੰਦੀਆਂ, ਉਸ ਦਿਨ ਉਹਨਾਂ ਦੀਆਂ ਮੁੱਛਾਂ ਕੁੰਨੀਆਂ ਹੋ ਕੇ ਤਾਂ ਨੂੰ ਹੋਈਆਂ ਹੁੰਦੀਆਂ। ਉਹਨਾਂ ਦੇ ਚਿਹਰੇ ਦੇ ਉੱਤੋਂ ਨਾ ਰੱਬੀ ਨੂਰ ਨਹੀਂ ਝਲਕਦਾ ਹੁੰਦਾ, ਉਹ ਪੈਸੇ ਦਾ ਨੂਰ ਝਲਕਦਾ ਹੁੰਦਾ ਵੀ ਅਸੀਂ ਹੁਣ ਭਾਈ 2,200 ਸਕੁਏਅਰ ਫੁੱਟ ਦੇ ਘਰ ਦੇ ਵਿੱਚੋਂ ਅਸੀਂ 4,000 ਸਕੁਏਅਰ ਫੁੱਟ ਦੇ ਘਰ ਦੇ ਵਿੱਚ ਆ ਗਏ। ਅੱਛਾ ਉਹ ਫਿਰ ਗੱਲ ਕਿਵੇਂ ਕਰਦੇ ਨੇ ਬਹੁਤੇ ਲੋਕ ਜਦੋਂ ਉਹਨਾਂ ਨੇ ਆਲੇ ਦੁਆਲੇ ਨਾਲ ਫਰਕ ਦੱਸਣਾ ਹੋਵੇ? ਨੋਰਮਲ ਗੱਲ ਚੱਲ ਰਹੀ ਹੁੰਦੀ ਆ, ਜਿਹਦੇ ਕੋਲ ਪੈਸੇ ਆ ਜਾਣ, ਕਿਵੇਂ ਉਹਦੇ ਅੰਦਰ ਹੰਕਾਰ ਕਿਵੇਂ ਬੋਲਦਾ ਜਾਂ ਵਰਣ ਵਿਵਸਥਾ ਕਿਵੇਂ ਬੋਲਦੀ ਆ, ਉਹ ਆਪਣੇ ਨਾਲੋਂ ਆਪਣੇ ਆਪ ਨੂੰ ਦੂਜਿਆਂ ਨਾਲ ਉੱਚਾ ਚੱਕਦਾ। ਨੋਰਮਲ ਗੱਲ ਚੱਲਦੀ ਹੋਵੇ, ਭਾਅ ਜੀ ਕੀ ਹਾਲ ਆ, ਕਿਵੇਂ ਆ ਕੰਮ ਕਾਰ, ਉਹ ਬਸ ਜੀ ਠੀਕ ਆ, ਉਹ ਆਪਾਂ ਫਿਰ 2 ਘਰ ਲੈ ਲਏ ਸੀ, ਉਹ ਆਪਣੇ ਪੇਡ ਆਫ ਨੇ। ਵੀ ਭਲਿਆ ਮਾਨਸਾ, ਤੈਨੂੰ ਕਿਹੜਾ ਪੁੱਛਿਆ ਕਿਸੇ ਨੇ ਵੀ ਪੇਡ ਆਫ ਨੇ ਜਾਂ ਨਹੀਂ? ਮਤਲਬ ਉਹਦੀ ਗੱਲ ਦੇ ਵਿੱਚੋਂ ਨਾ ਉਹਦੇ ਕੋਲ ਪੈਸੇ ਇਕੱਠੇ ਹੋਏ, ਉਹਦਾ ਸੁਭਾਅ, ਉਹਦੀ ਈਗੋ, ਉਹਦਾ ਹੰਕਾਰ ਝਲਕਦਾ, ਅਤੇ ਉੱਤੇ ਧਾਰਮਿਕ ਚਿੰਨ੍ਹ ਵੀ ਪਾਏ ਹੁੰਦੇ ਨੇ ਉਹਨੇ। ਮੈਂ ਬਹੁਤ ਹੈਰਾਨ ਹੁੰਦਾ ਵੀ ਅਸੀਂ ਸਾਡੇ ਵਿੱਚੋਂ ਬਹੁਤੇ ਦੋਗਲੇ ਕਰਤਾਰ ਦੇ ਨੇ, ਕਹਿਣ ਨੂੰ ਕਹਿੰਦੇ ਕੁਛ ਹੋਰ ਨੇ, ਸੋਚਦੇ ਕੁਛ ਹੋਰ ਨੇ, ਲੈਕਚਰ ਦਿੰਦੇ ਨੇ ਵਰਣ ਵਿਵਸਥਾ 'ਤੇ, ਉਹ ਫਲਾਨਾ ਜਾਤ ਪਾਤ ਨੂੰ ਮੰਨਦਾ, ਫਲਾਨੇ ਧਰਮ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਨੀਚੇ ਵਾਲੇ 2 ਵਰਗ ਨੇ, ਉੱਤੇ ਉਤਲਿਆਂ ਦੀ ਸੇਵਾ ਕਰਨ ਨੂੰ ਆ। ਆਪ ਵੀ ਉਸੇ ਸੋਚ ਨਾਲ ਗ੍ਰਸੇ ਹੁੰਦੇ ਨੇ, ਉਹਦੇ ਤੋਂ ਅਲੱਗ ਨਹੀਂ ਹੁੰਦੇ। ਇਸੇ ਕਰਕੇ ਕਹਿੰਦੇ ਹਾਂ ਕਿ ਸਮਾਜ ਦੇ ਵਿੱਚ ਜਿਹੜਾ ਕੁਝ ਬਾਹਰ ਪਿਆ ਉਹੀਓ ਸਾਡੇ ਅੰਦਰ ਪਿਆ, ਉਹੀਓ ਕੁਝ ਸਾਡੇ ਐਕਸ਼ਨਸ ਰਾਹੀਂ ਬਾਹਰ ਆਉਂਦਾ। ਜੇ ਅਸੀਂ ਸੱਚੀ ਮੁੱਚੀ ਚਾਹੁੰਦੇ ਹੁੰਦੇ ਹਾਂ ਨਾ ਕਿ ਮਾੜੀ ਗੱਲ ਆ ਜਿਹੜੀ ਕੋਈ ਉਹਦੇ 'ਤੇ ਉਸ ਨੂੰ ਦੂਰ ਕਰਨ ਲਈ ਸਟਰਗਲ ਹੋਵੇ, ਤੇ ਸਾਨੂੰ ਫਿਰ ਇਹ ਸਟਰਗਲ ਦੋਨੇ ਪਾਸਿਓਂ ਸ਼ੁਰੂ ਹੁੰਦੀ ਆ, ਇਹ ਸਮਾਜ ਦੇ ਵਿੱਚੋਂ ਵੀ ਹੁੰਦੀ ਆ, ਆਪਣੇ ਅੰਦਰੋਂ ਵੀ ਹੁੰਦੀ ਆ। ਜਿਹੜੇ ਬੰਦੇ ਕਹਿ ਦਿੰਦੇ ਆ ਵੀ ਜੇ ਬੰਦਾ ਆਪਣੇ ਆਪ ਨੂੰ ਬਦਲ ਲਏ ਤੇ ਸਾਰਾ ਕੁਝ ਬਦਲ ਜਾਂਦਾ, ਨਹੀਂ ਬਦਲਦਾ। ਆਪਣੇ ਆਪ ਨੂੰ ਬਦਲ ਕੇ ਬੰਦੇ ਦੀ ਆਪਣੀ ਮਾਨਸਿਕ ਸੰਤੁਸ਼ਟੀ ਹੋ ਜਾਂਦੀ ਹੈ, ਪਰ ਆਲਾ ਦੁਆਲਾ ਨਹੀਂ ਬਦਲਦਾ। ਹਾਂ, ਆਲਾ ਦੁਆਲਾ ਜੇ ਬਦਲਿਆ ਜਾਵੇ ਸਾਰਾ ਕੁਝ, ਆਲੇ ਦੁਆਲੇ ਦੇ ਨਿਯਮ ਇਹ ਜੇ ਹੋਣ, ਫਿਰ ਬੰਦਾ ਐਨ ਸਿੱਧਾ ਹੋ ਜਾਂਦਾ, ਤੀਰ ਅੜਗਾ ਸਿੱਧਾ ਹੋ ਜਾਂਦਾ, ਫਿਰ ਬੰਦਾ ਆਪੇ ਹੀ ਬਦਲ ਜਾਂਦਾ। ਉਹ ਆਲਾ ਦੁਆਲਾ ਜਿਹੜਾ ਸਮਾਜ ਬਦਲਿਆ ਹੋਇਆ ਜੇ ਕੁਝ ਸਾਲਾਂ ਲਈ, ਕੁਝ ਦਹਾਕਿਆਂ ਲਈ ਚੱਲ ਜੇ ਨਾ, ਤੇ ਫਿਰ ਬੰਦਿਆਂ ਦੀ ਨਸਲ ਹੀ ਬਦਲ ਜਾਂਦੀ ਹੈ, ਕਿਸਮ ਬਦਲ ਜਾਂਦੀ ਹੈ, ਬੰਦਿਆਂ ਦੇ ਵਿੱਚ ਇਹੋ ਜਿਹੇ ਗੁਣ ਆ ਜਾਂਦੇ ਨੇ ਜਾਂ ਇਹੋ ਜਿਹੇ ਔਗਣ ਵੀ ਆ ਜਾਂਦੇ ਨੇ ਜੇ ਮਾੜਾ ਸਮਾਜ ਆ ਜੇ ਤਾਂ। ਉਹ ਮਤਲਬ ਨਾ ਤੁਸੀਂ ਹੈਰਾਨ ਹੋ ਜਾਓਗੇ ਕਿ ਵੱਖਰੀ ਕਿਸਮ ਦਾ ਇਨਸਾਨ ਆ ਜਿਹੜਾ ਉਹ ਬਣ ਜਾਂਦਾ। ਫੋਰ ਐਗਜ਼ਾਮਪਲ, ਜਿਨ੍ਹਾਂ ਦੇਸ਼ਾਂ ਦੇ ਵਿੱਚ ਜ਼ਿਆਦਾ ਕੱਟੜਵਾਦ ਆ, ਜਿਨ੍ਹਾਂ ਦੇਸ਼ਾਂ ਦੇ ਵਿੱਚ ਪੜ੍ਹਾਈ ਲਿਖਾਈ ਜਿਹਨੂੰ ਕਹਿੰਦੇ ਆ ਸਮਾਜਿਕ ਪੜ੍ਹਾਈ ਲਿਖਾਈ ਹੈ ਨਹੀਂ, ਜਿਨ੍ਹਾਂ ਸਮਾਜਾਂ ਦੇ ਵਿੱਚ ਮੈਨਰਸ, ਐਟੀਕੇਟ, ਸਤਿਕਾਰ, ਦੂਜੇ ਦੇ ਵਿਚਾਰਾਂ ਨੂੰ ਸਹਿਣ ਕਰਨਾ, ਟੋਲਰੈਂਸ ਹੈ ਨਹੀਂ, ਉਹ ਜੇ 20-25-30 ਸਾਲ ਇਸੇ ਤਰ੍ਹਾਂ ਚੱਲੀ ਜਾਵੇ 2-4 ਦਹਾਕੇ, ਤਾਂ ਜਿਹੜੀ ਅਗਲੀ ਜਨਰੇਸ਼ਨ ਪੈਦਾ ਹੁੰਦੀ ਹੈ ਨਾ, ਉਹ ਬੜੀ ਵਾਇਲੈਂਟ ਹੁੰਦੀ ਆ, ਉਹ ਬੜੀ ਖਤਰਨਾਕ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਗੁੜਤੀ ਪੁੱਠੇ ਸਿੱਧੇ ਵਿਚਾਰਾਂ ਵਾਲੀ ਬਣੀ ਹੁੰਦੀ ਹੈ। ਜਿਹੜੇ ਬੱਚੇ ਟੋਲਰੈਂਟ ਸਮਾਜ ਵਿੱਚ ਪੈਦਾ ਹੁੰਦੇ ਨੇ, ਜਿਹੜੇ ਬੱਚਿਆਂ ਦੇ ਮਾਂ ਪਿਓ, ਆਲਾ ਦੁਆਲਾ ਸਮਾਜ ਆ ਜਿਹੜਾ, ਉਹ ਉਹਨਾਂ ਨੂੰ ਕੁਆਲੀਟੇਟਿਵ ਜ਼ਿੰਦਗੀ ਜਿਉਣ ਦਾ ਸਲੀਕਾ ਸਿਖਾਉਂਦਾ, ਉਹ ਬੱਚੇ ਬੜੇ ਠਰੰਮੇ, ਬੜੇ ਤਹੰਮਲ ਵਾਲੇ ਹੁੰਦੇ ਨੇ, ਉਹਨਾਂ ਨੂੰ ਗੁੱਸਾ ਬਹੁਤ ਘੱਟ ਆਉਂਦਾ, ਉਹ ਠਰੰਮੇ ਨਾਲ ਆਪਣੀ ਮੰਜ਼ਿਲ ਵੱਲ ਕਦਮ ਦਰ ਕਦਮ ਵੱਧਦੇ ਜਾਂਦੇ ਨੇ। ਬਹੁਤ ਵਾਰ ਨਾ ਸਾਡਾ ਆਲਾ ਦੁਆਲਾ ਸਾਨੂੰ ਰੱਟਾ ਮਰਾਉਂਦਾ ਐਜੂਕੇਸ਼ਨ ਸਿਸਟਮ 'ਚ ਵੀ। ਉਹ ਮੈਂ ਕਿਤੇ ਪੜ੍ਹ ਰਿਹਾ ਸੀ ਬਈ ਇਹ ਤਾਂ ਸਾਨੂੰ ਰਟਾਇਆ ਜਾਂਦਾ ਵੀ ਹਿਟਲਰ ਆ ਜਿਹੜਾ ਉਹ ਬਣ ਗਿਆ, ਅਤੇ ਹਿਟਲਰ ਨੇ ਨੁਕਸਾਨ ਬਹੁਤ ਕੀਤਾ, ਪਰ ਸਾਨੂੰ ਇਹ ਨਹੀਂ ਸਿਖਾਇਆ ਜਾਂਦਾ ਵੀ ਹਿਟਲਰ ਕਿਉਂ ਬਣਿਆ, ਸਾਰੀ ਜਰਮਨੀ ਦੀ ਬ੍ਰੇਨ ਵਾਸ਼ਿੰਗ ਕਿਵੇਂ ਹੋਈ, ਇਹ ਨਹੀਂ ਸਾਨੂੰ ਸਿਖਾਇਆ ਜਾਂਦਾ। ਕਿਉਂ? ਕਿਉਂਕਿ ਜੇ ਸਾਨੂੰ ਇਹ ਸਿਖਾ ਦਿੱਤਾ ਜਾਵੇ ਵੀ ਕਿਵੇਂ ਬ੍ਰੇਨ ਵਾਸ਼ਿੰਗ ਹੋਈ, ਤਾਂ ਇਹਦਾ ਮਤਲਬ ਅਸੀਂ ਇਹ ਸੋਚਾਂਗੇ ਵੀ ਸਾਡੀ ਵੀ ਬ੍ਰੇਨ ਵਾਸ਼ਿੰਗ ਆ ਜਿਹੜੀ ਨਾ ਹੋਵੇ, ਫਿਰ ਅਸੀਂ ਆਉਣ ਵਾਲੇ ਸਮੇਂ 'ਚ ਹਿਟਲਰ ਆ ਜਿਹੜੇ ਉਹੋ ਜਿਹੇ ਹਾਲਾਤ ਨਹੀਂ ਪੈਦਾ ਕਰਾਂਗੇ ਕਿ ਹਿਟਲਰ ਵਰਗੇ ਜਿਹੜੇ ਲੋਕ ਨੇ ਉਹ ਸਾਡੀ ਬ੍ਰੇਨ ਵਾਸ਼ਿੰਗ ਕਰ ਜਾਣ। ਪਰ ਆਲਾ ਦੁਆਲਾ ਦੇਖੋ ਜੀ, ਹਿਟਲਰ ਛੱਡ ਕੇ ਹਿਟਲਰ ਦੇ ਪਿਓ ਆ ਜਿਹੜੇ ਉਹ ਬ੍ਰੇਨ ਵਾਸ਼ਿੰਗ ਕਰੀ ਜਾਂਦੇ, ਸਾਨੂੰ ਪਤਾ ਹੀ ਨਹੀਂ ਲੱਗਦਾ ਗਾ। ਅਸੀਂ ਵਿਦੇਸ਼ਾਂ ਦੇ ਵਿੱਚ ਵੀ ਆ ਕੇ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਉਸੇ ਤਰ੍ਹਾਂ ਹੀ ਕਰੀ ਜਾਂਦੇ ਹਾਂ। ਅਸੀਂ ਮਜ਼੍ਹਬੀ ਕੱਟੜਤਾ ਨੂੰ ਵੀ ਮੰਨਦੇ ਹਾਂ, ਅਸੀਂ ਜਾਤ ਪਾਤ ਨੂੰ ਵੀ ਮੰਨਦੇ ਹਾਂ, ਅਸੀਂ ਰੰਗ ਦੇ ਨਾਂ 'ਤੇ ਵਿਤਕਰੇ ਵੀ ਕਰਦੇ ਹਾਂ। ਜੇ ਸਾਡੇ ਨਾਲ ਵਿਤਕਰਾ ਹੋ ਜਾਏ ਅਸੀਂ ਰੌਲਾ ਰੱਪਾ ਪਾਉਂਦੇ ਹਾਂ। ਅਸੀਂ ਕਿਹਦੇ ਨਾਲ ਵਿਤਕਰਾ ਕਰਿਆ ਜ਼ਿੰਦਗੀ 'ਚ, ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ। ਚੋਣਾਂ ਦੇ ਸਮੇਂ ਵੀ ਅਸੀਂ ਬਹੁਤ ਕੁਛ ਦੇਖਦੇ ਹਾਂ, ਚੋਣਾਂ ਦੇ ਸਮੇਂ ਵੀ ਧਰਮ, ਜਾਤ, ਸਾਰਾ ਕੁਝ ਇੱਥੇ ਕੈਨੇਡਾ ਦੇ ਵਿੱਚ ਕਾਫੀ ਕੁਛ ਦੇਖਦੇ ਹਾਂ। ਖੈਰ, ਆਪਣੀਆਂ ਚੱਲਦੀਆਂ ਰਹਿਣੀਆਂ ਨੇ ਜੀ ਗੱਲਾਂ। ਇੱਕ ਕਾਲਰ ਸਾਡੇ ਨਾਲ ਨੇ, ਉਹਦੀ ਗੱਲ ਸੁਣ ਲਈਏ, ਪਹਿਲਾਂ ਆਪਾਂ ਫਿਰ ਬ੍ਰੇਕ ਲੈ ਲਾਂਗੇ ਛੋਟੀ ਜੀ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਤੁਸੀਂ ਗੱਲਾਂ ਬਹੁਤ ਵਧੀਆ ਕਰਦੇ ਆ ਜੀ, ਗੱਲਾਂ ਤੁਹਾਡੀਆਂ ਸਾਰੀਆਂ ਸੱਚ ਆ, ਤੇ ਮਤਲਬ ਜੋ ਵੀ ਤੁਸੀਂ ਕਹਿੰਦੇ ਆ ਇਹ ਮਤੀਆਂ ਕਈਆਂ ਨੂੰ ਦੁੱਖ ਹੀ ਲਾਦਾ ਉਹਦਾ, ਪਰ ਗੱਲ ਸੱਚਾਈ ਜੋ ਉਹਨੂੰ ਪੇਸ਼ ਕਰਦੇ ਆ।
ਮਿਹਰਬਾਨੀ।
ਤੁਸੀਂ ਹੁਣ ਚਲੋ ਇੱਕ ਜਨਰੇਸ਼ਨ ਤਾਂ ਖਤਮ ਹੋ ਗਈ,
ਹਾਂਜੀ,
ਜਿਹੜੀ ਦੂਜੀ ਜਨਰੇਸ਼ਨ ਆ ਰਹੀ ਸਾਡੀ, ਉਹਦੀ ਮਤਲਬ ਜਿੱਦਾਂ ਸਾਡੇ ਬੱਚੇ ਆਉਣਗੇ ਉਹਨਾਂ 'ਚ ਕੋਈ ਫਰਕ ਦੇਖਦੇ ਆ ਵੀ ਉਹ ਵੀ ਇਸ ਰੰਗ ਜਾਂ ਮਤਲਬ ਈਗੋ ਜਾਂ ਹੋਰ ਜੋ ਵੀ ਅਸੀਂ ਲਈ ਪਈ ਚੱਕੀ ਫਿਰਦੇ ਆ ਉਹਨਾਂ 'ਚ ਘੱਟ ਆ ਸਾਡੇ ਨਾਲ, ਉਹ ਮਤਲਬ ਥੋੜਾ ਫਰਕ ਆ।
ਸਵਾਲ ਤੁਹਾਡਾ ਬਹੁਤ ਵਧੀਆ। ਓਨੈਸਟਲੀ ਮੈਨੂੰ ਇਹਦਾ ਜਵਾਬ ਨਹੀਂ ਪਤਾ, ਪੂਰਾ ਸੂਰਾ ਮੈਂ ਜਵਾਬ ਨਹੀਂ ਦੇ ਸਕਦਾ। ਉਹ ਪੰਜਾਬੀ 'ਚ ਕਹਾਵਤ ਆ, ਬੁਰੀ ਲੱਗੂਗੀ ਬਹੁਤੀ ਜਿਹੇ ਜੀ ਕੋਕੋ ਉਹੋ ਜਿਹੇ ਬੱਚੇ, ਪਰ ਇਹ ਵੀ ਪੂਰੀ ਸੱਚ ਨਹੀਂ। ਗੱਲ ਇਹ ਹੈ ਵੀ ਸਾਡਾ ਪ੍ਰਭਾਵ ਬੱਚਿਆਂ 'ਤੇ ਪੈਂਦਾ ਜ਼ਰੂਰ ਆ, ਪਰ ਸਮਾਜ ਦਾ ਜ਼ਿਆਦਾ ਪੈਂਦਾ। ਸਾਡਾ ਜਿਹੜਾ ਕੈਨੇਡੀਅਨ ਸੁਸਾਇਟੀ ਆ ਨਾ, ਦੇਖੋ ਜੇ ਪੋਜ਼ਿਟਿਵ ਪੱਖ ਦੀ ਗੱਲ ਕਰਨੀ, ਦੇਖੋ ਜਦੋਂ ਆਪਾਂ ਕਿਤੇ ਕ੍ਰਿਟੀਸਿਜ਼ਮ ਕਰਦੇ ਹਾਂ, ਕ੍ਰਿਟੀਸਿਜ਼ਮ ਹੀ ਕਰਦੇ ਹਾਂ। ਪੋਜ਼ਿਟਿਵ ਪੱਖ ਇਹ ਹੈਗਾ ਵੀ ਕੈਨੇਡਾ ਦੀ ਸੁਸਾਇਟੀ ਦੇ ਵਿੱਚ ਬਹੁਤ ਕੁਝ ਚੰਗਾ, ਉਹ ਜਿਹੜਾ ਚੰਗਾ ਨਾ ਸਾਡੇ ਬੱਚੇ ਆਲੇ ਦੁਆਲੇ ਦੇ ਅਪਣਾ ਲੈਂਦੇ ਨੇ। ਸਾਡੇ ਬੱਚਿਆਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਸਾਡੇ ਮਾਂ ਪਿਓ ਦੇ ਵਿੱਚ ਆਹ ਗੱਲਾਂ ਜਾਂ ਸਾਡੇ ਕਲਚਰ ਦੇ ਵਿੱਚ ਆਹ ਗੱਲਾਂ ਮਾੜੀਆਂ ਸੀ, ਉਹਨਾਂ ਨੂੰ ਉਹ ਕੌਨਸ਼ੀਅਸ ਐਫਰਟਸ ਕਰਕੇ ਉਹ ਕੱਢ ਦਿੰਦੇ ਨੇ। ਇਹ ਚੰਗੀ ਗੱਲ ਆ, ਇਹ ਮੈਂ ਆਉਂਦੀ ਜਨਰੇਸ਼ਨ ਦੇ ਵਿੱਚ ਇਹ ਚੰਗੀਆਂ ਗੱਲਾਂ ਦੇਖ ਰਿਹਾ ਬਈ, ਉਹ ਬੜਾ ਆਪਣੇ ਆਪ ਦੇ ਨਾਲ ਸਟਰਗਲ ਕਰਦੇ ਨੇ ਵੀ ਸਾਡੇ ਵਿੱਚ ਮਾੜੇ ਪੱਖ ਆ ਜਿਹੜੇ ਸਾਡੇ ਕਲਚਰ ਦੇ ਨਾ ਰਹਿਣ। ਪਰ ਕਈ ਵਾਰੀ ਮਾਂ ਪਿਓ ਧੱਕੇ ਨਾਲ ਫਿਰ ਵੀ ਜਿਹੇ ਜੇ ਆਪ ਨੇ ਧੱਕੇ ਨਾਲ ਆਪਣੇ ਬੱਚਿਆਂ ਨੂੰ ਬਣਾਉਣ ਦੀ ਉਹੋ ਜਿਹੇ ਕੋਸ਼ਿਸ਼ ਕਰਦੇ ਨੇ, ਦੂਜੀ ਗੱਲ ਇਹ ਆ ਜੀ, ਜਿੰਨਾ ਅਸੀਂ ਆਪਣਾ ਦਿਮਾਗ ਖੁੱਲ੍ਹਾ ਰੱਖਾਂਗੇ, ਜਿੰਨਾ ਸਾਡੇ ਬੱਚੇ ਆਪਣਾ ਦਿਮਾਗ ਖੁੱਲ੍ਹਾ ਰੱਖਣਗੇ ਓਨੇ ਉਹ ਸਿਆਣੇ ਬਣਨਗੇ। ਜੇ ਆਪਾਂ ਉਹਨਾਂ ਦੇ ਦਿਮਾਗ ਕਲੋਜ਼ ਕਰਨ ਦੀ ਕੋਸ਼ਿਸ਼ ਕਰਾਂਗੇ, ਜੇ ਉਹਨਾਂ ਨੂੰ ਕਹਾਂਗੇ ਸਾਡੀਆਂ ਗੱਲਾਂ ਹੀ ਸੁਣ, ਅਤੇ ਫਿਰ ਉਹ ਜ਼ਰੂਰ ਕਲੋਜ਼ ਰਹਿਣਗੇ। ਮੈਂ ਵੈਸੇ ਕੋਸ਼ਿਸ਼ ਕਰਦਾ ਹੁੰਦਾ ਜੀ, ਪਤਾ ਨਹੀਂ ਬਈ ਮੇਰੀ ਗੱਲ ਤੁਸੀਂ ਸੁਣੋ ਨਾ ਜੀ, ਮੇਰੀ ਗੱਲ ਪਰਖ ਕੇ ਪੜਤਾਲ ਕੇ ਜੇ ਚੰਗੀ ਲੱਗਦੀ ਆ ਤਾਂ ਮੰਨ ਲਿਓ, ਨਹੀਂ ਚੰਗੀ ਲੱਗਦੀ ਤਾਂ ਉਹਨੂੰ ਸਿੱਟ ਦਿਓ। ਐਡੀ ਕੀ ਗੱਲ, ਆਪਾਂ ਗੀਜ਼ਰ 'ਚੋਂ ਚੀਜ਼ਾਂ ਕੱਢ ਕੇ ਸਿੱਟ ਹੀ ਦਿੰਦੇ ਹੁੰਦੇ ਹਾਂ, ਕੰਪਿਊਟਰ 'ਚ ਬਹੁਤ ਚੀਜ਼ਾਂ ਡਿਲੀਟ ਕਰ ਦਿੰਦੇ ਹਾਂ। ਜੇ ਕੋਈ ਚੀਜ਼ ਪੁਰਾਣੀ ਲੱਗੇ, ਮਾੜੀ ਲੱਗੇ, ਉਹਨੂੰ ਛੱਡ ਦਿਓ, ਵਿਸ਼ਵਾਸ ਨਾ ਕਰੋ ਬਿਲਕੁਲ ਵੀ ਜੀ ਕਿਸੇ ਦੇ ਉੱਤੇ ਵੀ, ਮੇਰੇ ਦੇ ਉੱਤੇ ਤਾਂ ਬਿਲਕੁਲ ਹੀ ਵਿਸ਼ਵਾਸ ਨਾ ਕਰੋ, ਕਿਉਂਕਿ ਮੇਰਾ ਬੋਲਣ ਦਾ ਕੰਮ ਆ। ਮੈਂ ਕੋਸ਼ਿਸ਼ ਕਰਦਾ ਹੁੰਦਾ ਜਿਹੜੀ ਗੱਲ ਮੈਂ ਬੋਲਾਂ ਉਹ ਪਹਿਲਾਂ ਪੜਤਾਲੀ ਹੋਈ ਹੋਵੇ। ਤੁਸੀਂ ਖੁਦ ਪੜਤਾਲ ਕੇ ਦੇਖ ਲਓ ਜੀ, ਇਹ ਜਿਹੜੀ ਪੜਤਾਲ ਅਤੇ ਪਰਖ ਦੇ ਵਿੱਚ ਗੱਲ ਪੂਰੀ ਉਤਰੇ ਨਾ, ਉਹੀ ਉਹ ਗੱਲ ਹੀ ਮੰਨੋ, ਦੂਜੀ ਨੂੰ ਛੱਡ ਦਿਓ। ਧੰਨਵਾਦ ਜੀ ਤੁਹਾਡਾ, ਧੰਨਵਾਦ, ਮਿਹਰਬਾਨੀ। ਇੱਕ ਹੋਰ ਕਾਲ, ਮਿਹਰਬਾਨੀ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ? ਗੁੱਡ ਆਫਟਰਨੂਨ ਜੀ। ਖੁਸ਼ੀ ਦੀ ਗੱਲ ਆ ਜੀ, ਤੁਸੀਂ ਕਾਲ ਕਰਦੇ ਹੋ,
ਕਿਉਂਕਿ ਅਮਰਾਨ ਸਾਹਿਬ ਜਿਹੜੀਆਂ ਗੱਲਾਂ ਰਹੇ ਆ, ਇਹ ਸਿਰਫ ਗੱਲਾਂ ਹੋਣ ਜਿਹੜੀਆਂ ਕਿ ਪਿਓਰ ਗੱਲਾਂ ਜਿਹੜੀਆਂ ਕਿ ਅਸਲੀ ਗੱਲਾਂ ਨੇ, ਮੀਡੀਆ ਵਾਲੀਆਂ ਲੱਕੜੀਆਂ ਲਿਪਤੀਆਂ ਗੱਲਾਂ ਨੀ, ਪਰ ਨਹੀਂ ਹੋ। ਮੇਰਾ ਪ੍ਰਾਣ ਸਾਹਿਬ ਮੰਨਣਾ ਇਹ ਹੈ ਕਿ ਉਹ ਤੁਹਾਡੀ ਗੱਲ ਆਪਣੀ ਜਗ੍ਹਾ ਤੇ ਠੀਕ ਹੈ, ਲੇਕਿਨ ਮੈਂ ਕੁਛ ਪਿਛਲੇ ਅਰਸੇ ਤੋਂ ਤਕਰੀਬਨ 20 ਸਾਲ ਹੋ ਗਏ ਨੇ ਇਸ ਮੁਲਕ ਦੇ ਅੰਦਰ, ਵੈਸਟ ਦੇ ਅੰਦਰ ਤੁਸੀਂ ਫੀਲ ਕੀਤਾ ਹੋਣਾ ਕਿ ਪਿਛਲੇ ਕੁ 8-10 ਸਾਲ ਦੇ ਅੰਦਰ ਇਨਟੋਲਰੈਂਸ ਦਾ ਜਿਹੜਾ ਫੈਕਟਰ ਆ ਉਹ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ।
ਕਾਹਦਾ ਜੀ, ਕਾਹਦਾ ਸੁਣਿਆ ਨੀ?
ਇਨਟੋਲਰੈਂਸ,
ਹਾਂਜੀ ਇਨਟੋਲਰੈਂਸ, ਬਿਲਕੁਲ ਬਿਲਕੁਲ।
ਅੱਛਾ, ਇਹ ਉਹ ਸੋਸਾਇਟੀ ਸੀ ਜਿਹੜੀ ਕਿ ਪਹਿਲੇ ਬਾਹਰੇ ਲੋਕਾਂ ਨੂੰ ਬੜੇ ਖੁਸ਼ ਦਿਲੀ ਨਾਲ ਐਕਸੈਪਟ ਕਰਦੀ ਸੀ ਔਰ ਡਾਇਵਰਸਿਟੀ ਨੂੰ ਇੱਥੇ ਬੜਾ ਐਪਰੀਸ਼ੀਏਟ ਕੀਤਾ ਜਾਂਦਾ ਸੀ, ਲੇਕਿਨ ਇਹ ਜਿਹੜਾ ਹੁਣ ਨਫ਼ਰਤ ਵਾਲਾ ਵਾਇਰਸ ਹੈ ਇਹ ਬੜੀ ਤੇਜ਼ੀ ਨਾਲ ਫੈਲੀ ਜਾ ਰਿਹਾ ਇਹਨਾਂ ਸੋਸਾਇਟੀਆਂ ਦੇ ਅੰਦਰ, ਔਰ ਇਹਨਾਂ ਸੋਸਾਇਟੀਆਂ ਵਾਸਤੇ ਮੇਰੀ ਨੱਕ ਸ਼ਕਲ ਦੇ ਮੁਤਾਬਕ ਬਹੁਤ ਹੀ ਡੇਂਜਰਸ ਹੈ, ਕਿਉਂਕਿ ਜਿੱਥੇ ਇਤਨੀ ਡਾਇਵਰਸਿਟੀ ਹੋ ਜਾਏ ਉੱਥੇ ਹੇਟਰਡ ਵਾਲਾ ਵਾਇਰਸ ਜਿਸ ਟਾਈਮ ਫੈਲ ਜਾਏ ਤੇ ਇਵੇਂ ਫੈਲਦਾ ਜਿਵੇਂ ਕੋਵਿਡ ਦਾ ਵਾਇਰਸ ਫੈਲ ਰਿਹਾ। ਤੇ ਮੇਰਾ ਮੰਨਣਾ ਇਹ ਸਰ ਵੀ ਇਹ ਜਿਹੜੀ ਅੱਜ ਕੱਲ੍ਹ ਦੀ ਨਿਊ ਟੈਕਨੋਲੋਜੀ ਹੈ, ਫੇਸਬੁੱਕ ਹੈ, ਟਵਿੱਟਰ ਹੈ, ਇੰਸਟਾਗ੍ਰਾਮ ਹੈ, ਜੋ ਕੁਛ ਵੀ ਇਹ ਅੱਜ ਕੱਲ੍ਹ ਸੋਸ਼ਲ ਮੀਡੀਆ ਜਿਹਨੂੰ ਕਹਿ ਰਹੇ, ਮੇਰਾ ਖਿਆਲ ਹੈ ਇਸ ਦਾ ਕਾਫੀ ਜ਼ਿਆਦਾ ਰੋਲ ਆਇਆ ਇਸ ਚੀਜ਼ ਨੂੰ ਪ੍ਰੋਪੋਗੇਟ ਕਰਨ ਵਿੱਚ। ਤੇ ਮੇਰਾ ਖਿਆਲ ਹੈ ਪੂਰੀਆਂ ਜਿਹੜੀਆਂ ਹਕੂਮਤਾਂ ਹੈ ਉਹਨਾਂ ਨੂੰ ਇਸ ਚੀਜ਼ ਤੇ ਆਉਣਾ ਸੋਚਣਾ ਚਾਹੀਦਾ ਵੀ ਇਹ ਜਿਹੜਾ ਸੋਸ਼ਲ ਮੀਡੀਆ ਇਹ ਬੇਲਗਾਮ ਹੋ ਚੁੱਕਿਆ, ਇਹਦੇ ਉੱਤੇ ਥੋੜਾ ਬਹੁਤ ਲਗਾਮ ਡਾਲਣਾ ਜ਼ਰੂਰੀ ਹੈ, ਵਰਨਾ ਇਹ ਨਫ਼ਰਤ ਫੈਲਦੀ ਜਾਏਗੀ ਪੂਰੀਆਂ ਸੋਸਾਇਟੀਆਂ ਵਿੱਚ।
ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਇਹ ਟੋਲਰੈਂਟ ਸੁਸਾਇਟੀ ਸੀ, ਓਨੀ ਟੋਲਰੈਂਸ ਨਹੀਂ ਰਹੀ। ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਮੁੱਖ ਜ਼ਿੰਮੇਵਾਰ ਨੇ, ਕਿਉਂਕਿ ਪੋਲੀਟੀਸ਼ੀਅਨਸ ਧੁਰਾ ਹੁੰਦੇ ਨੇ ਜੀ, ਪੋਲੀਟੀਸ਼ੀਅਨ ਨਿਕੰਮੇ ਨੇ, ਨਲਾਇਕ ਨੇ, ਉਹ ਆਪਣੀਆਂ ਗੱਦੀਆਂ ਕਾਇਮ ਰੱਖਣ ਲਈ ਲੋਕਾਂ ਦੇ ਜਜ਼ਬਾਤਾਂ ਨੂੰ ਵਰਤਦੇ ਨੇ, ਉਹ ਭਾਵੇਂ ਦੇਖੋ ਕਾਨੂੰਨ ਨਹੀਂ ਕਹਿੰਦਾ ਪਰ ਟੇਢੇ ਮੇਢੇ ਤਰੀਕੇ ਨਾਲ ਉਹ ਵੰਡੀਆਂ ਲੋਕਾਂ 'ਚ ਬਰਕਰਾਰ ਰੱਖਣੀਆਂ ਚਾਹੁੰਦੇ ਨੇ, ਕਿਉਂਕਿ ਗਰੁੱਪਾਂ ਦੇ ਵਿੱਚ ਉਹਨਾਂ ਨੂੰ ਵੋਟਾਂ ਮਿਲਣੀਆਂ ਨੇ। ਇਹ ਗੱਲ ਤੁਹਾਡੀ ਠੀਕ ਹੈ ਜੀ। ਦੂਜੀ ਗੱਲ, ਓਵਰਆਲ ਦੁਨੀਆ ਦੇ ਵਿੱਚ ਕਲਚਰਸ ਦਾ ਟਕਰਾਅ ਹੈਗਾ ਜੀ, ਉਹ ਕਲਚਰਸ ਦੇ ਟਕਰਾਅ ਨੂੰ ਜਿਉਂਦਾ ਰੱਖਣਾ, ਜਿਹੜੇ ਵੱਡੇ ਵੱਡੇ ਮਾਫੀਆ ਨੇ ਹਥਿਆਰ ਵੇਚਣ ਵਾਲੇ, ਤੁਸੀਂ ਬਹੁਤੀ ਦੂਰ ਕੀ ਜਾਣਾ ਜੀ, ਜਿੰਨੀ ਆਹ ਜੰਗ ਇਰਾਕ ਅਤੇ ਅਫਗਾਨਿਸਤਾਨ 'ਚ ਲੱਗੀ ਆ, ਇਹ ਸਾਰੀ ਜੰਗ ਤੋਂ ਸਾਬਤ ਹੋ ਜਾਂਦਾ ਬਈ ਇਹ ਪੋਲੀਟੀਸ਼ੀਅਨਸ ਜਿਹੜੇ ਹੈਗੇ ਨੇ, ਖਾਸ ਕਰਕੇ ਅਮੈਰੀਕਾ ਦੇ, ਕਿਉਂਕਿ ਅਮੈਰੀਕਾ ਦਾ ਕੁਛ ਅਸਰ ਤਾਂ ਸਾਡੇ 'ਤੇ ਪੈਂਦਾ ਹੀ ਆ ਨਾ, ਅਸੀਂ ਉਸੇ ਮੋਰਚੇ 'ਚ ਸ਼ਾਮਿਲ ਆ ਨਾ ਕੈਨੇਡਾ ਵੀ, ਇਹਨਾਂ ਨੇ ਜਿਹੜੀ ਨਹੱਕੀ ਜੰਗ ਲਾ ਕੇ ਇੱਥੋਂ ਦੇ ਮੁੰਡਿਆਂ ਨੂੰ ਵੀ, ਦੇਖੋ ਮੈਂ ਅਮੈਰੀਕਾ ਦੀ ਮਿਲਟਰੀ ਦੀ ਗੱਲ ਕਰਦਾ, ਨੌਜਵਾਨ ਇੱਕ ਜਿਹੜੇ ਛੋਟੇ ਬੱਚੇ ਸੀ, 2000 ਜੰਗ ਸ਼ੁਰੂ ਹੋਈ ਸੀ, ਇਰਾਕ ਇਰਾਨ ਦੀ ਤਾਂ ਪਹਿਲਾਂ ਹੋ ਗਈ ਸੀ, ਚਲੋ ਜਦੋਂ 10 ਸਾਲ ਦੇ ਹੋਏ, 15 ਸਾਲ ਦੇ ਹੋਏ, ਬਹੁਤ ਨੌਜਵਾਨ ਸ਼ਹੀਦ ਹੋ ਗਏ, ਐਵੇਂ ਗਏ ਨਾ, ਅਤੇ ਬਾਕੀ ਉੱਥੇ ਜਿਹੜੇ ਬੱਚੇ ਅਤੇ ਉਹ ਚਲੇ ਗਏ, ਔਰਤਾਂ ਅਤੇ ਲੋਕ ਉੱਥੋਂ ਦੇ ਜਿਹੜੇ ਮਾਰੇ ਗਏ ਜੰਗਾਂ ਦੇ ਵਿੱਚ, ਇਹ ਕਲਚਰ ਦਾ ਟਕਰਾਅ ਬਰਕਰਾਰ ਰੱਖਣਾ ਚਾਹੁੰਦੇ ਨੇ, ਤਾਂ ਕਿ ਲੋਕਾਂ ਦੀ ਬ੍ਰੇਨ ਵਾਸ਼ਿੰਗ ਆ ਜਿਹੜੀ ਉਹ ਹੁੰਦੀ ਰਹੇ। ਜੇ ਤੁਸੀਂ ਡਿਟੇਲ ਦੇ ਵਿੱਚ ਜਾ ਕੇ ਪੜ੍ਹੋ ਨਾ, ਈਵਨ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਵੀ ਬੰਦ ਰਹੇ ਨੇ, ਜਿਹੜੇ ਫੜ ਕੇ ਲਿਆਏ ਨੇ, ਉਹਨਾਂ ਦੇ ਵੀ ਮਨ ਪੜ੍ਹਨ ਦੀ ਕੋਸ਼ਿਸ਼ ਕਰੋ, ਜਾਂ ਤੁਸੀਂ ਜਿਹੜੇ ਪ੍ਰੈਸ ਰਿਪੋਰਟਰ ਨੇ ਜੂਲੀਅਨ ਅਸਾਂਜ ਵਰਗੇ, ਉਹਨਾਂ ਦੀਆਂ ਤੁਸੀਂ ਸਟੋਰੀਜ਼ ਪੜ੍ਹੋ, ਨੌਮ ਚਮਸਕੀ ਬਾਰੇ ਪੜ੍ਹੋ, ਤੁਹਾਨੂੰ ਪਤਾ ਲੱਗ ਜਾਂਦਾ ਕਿ ਆਲੇ ਦੁਆਲੇ ਨਫ਼ਰਤ ਦਾ ਪ੍ਰਚਾਰ ਜਿਹੜਾ ਜ਼ਿਆਦਾ ਹੋ ਰਿਹਾ। ਤੁਸੀਂ ਬਿਲਕੁਲ ਠੀਕ ਹੋ ਜੀ, ਦੇਖੋ ਇਹ ਤਾਂ ਹੁਣ ਸਾਡੀ ਸੁਸਾਇਟੀ ਦੇ ਜਿਹੜੇ ਬੇਸਿਕ ਪਿੱਲਰਸ ਨੇ, ਜੇ ਉਹਨਾਂ ਨੂੰ ਢਾਹ ਲੱਗ ਰਹੀ ਆ ਅਤੇ ਪੋਲੀਟੀਸ਼ੀਅਨ ਖਿਆਲ ਨਹੀਂ ਕਰ ਰਹੇ, ਤਾਂ ਡੈਫੀਨੇਟਲੀ ਪੋਲੀਟੀਸ਼ੀਅਨ ਦੇ ਉੱਤੇ ਜ਼ਿੰਮੇਵਾਰੀ ਆਉਂਦੀ ਹੈ। ਪਰ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ, ਉਹ ਤੁਹਾਨੂੰ ਪਤਾ ਜੀ, ਚੋਣਾਂ ਦਾ ਮੌਕਾ ਹੁਣ ਆਲੇ ਦੁਆਲੇ ਨਾਰਿਆਂ ਅਤੇ ਵਾਅਦਿਆਂ ਦੀ ਰਾਜਨੀਤੀ ਚੱਲ ਰਹੀ ਹੈ। ਖੈਰ, ਸਮਾਂ ਕਾਫੀ ਹੋ ਗਿਆ ਜੀ, ਇੱਕ ਕਾਲਰ ਹੋਲਡ 'ਤੇ ਨੇ, ਦੋਸਤੋ ਤੁਸੀਂ ਹੋਲਡ ਕਰਕੇ ਰੱਖਿਓ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ।
पापा पापा मैं ते मम्मी ने पास्ता ते सैलेड खाना, डैड मैं पिज़्ज़ा खाना।
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना।
शिकागो पिज़्ज़ा ट्विस्ट जावांगे, पिज़्ज़ा विंग सैलेड पास्ता सब कुछ खा के आवांगे। टेक आउट अते डिलीवरी ली कॉल करो 905-458-1777। ताजे स्वाद ले खाने ले याद रखो शिकागोस पिज़्ज़ा ट्विस्ट।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4400 ਜਾਂ ਫਿਰ ਲੰਡਨ 647-4182-83 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੀਲ ਮੁੰਡੀ ਰੀਅਲ ਸਟੇਟ ਐਕਸਪਰਟ। ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ।
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500
905-789-9500
KJS ਟਰਾਂਸਪੋਰਟ ਇੰਕ
321 ਓਰੈਂਡਾ ਰੋਡ, ਬ੍ਰੈਂਪਟਨ।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587 ਯਾਨੀ 905-796-4587।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਪ੍ਰਦੀਪ ਗੋਇਲ ਦਾ। ਤੁਸੀਂ ਹੁਣੇ ਸੁਨੇਹਾ ਸੁਣਿਆ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਦੇ ਨੇ। ਨਵੇਂ ਆਏ ਹੋ ਇੱਥੇ, ਨਵੇਂ ਇਮੀਗ੍ਰੈਂਟ ਹੋ, ਕਾਰ ਦੀ ਇੰਸ਼ੋਰੈਂਸ ਬਹੁਤ ਮਹਿੰਗੀ ਪੈਂਦੀ ਹੈ, ਕਾਲ ਕਰ ਲਿਓ ਇਹਨਾਂ ਨੂੰ 647-278-5003। ਜੇ ਤੁਸੀਂ ਪਹਿਲਾਂ ਦੇ ਵੀ ਆਏ ਹੋਏ ਹੋ, ਆਲਰੇਡੀ 10-15 ਸਾਲ ਤੁਹਾਨੂੰ ਹੋ ਗਏ ਨੇ ਇੱਥੇ ਅਤੇ ਤੁਸੀਂ ਕਾਰ ਦੀ ਇੰਸ਼ੋਰੈਂਸ ਭਰ ਰਹੇ ਹੋ, ਚੈੱਕ ਕਰੋ ਮਹੀਨੇ ਦਾ ਕਿੰਨਾ ਪ੍ਰੀਮੀਅਮ ਦਿੰਦੇ ਹੋ, ਫਿਰ ਇਹਨਾਂ ਤੋਂ ਕੋਟੇਸ਼ਨ ਲਿਓ। ਤੁਸੀਂ ਵੇਖੋਗੇ ਕਿ ਜਿੰਨਾ ਤੁਸੀਂ ਪ੍ਰੀਮੀਅਮ ਦਿੰਦੇ ਹੋ, ਇਹਨਾਂ ਨੇ ਜਿਹੜੀ ਕੋਟੇਸ਼ਨ ਦਿੱਤੀ ਉਹਦੇ 'ਚ ਪਰ ਮੰਥ ਪ੍ਰੀਮੀਅਮ ਆ 60-70-80-100 ਡਾਲਰ ਘੱਟ ਆ। ਤਾਲਮੇਲ ਕਰ ਲਿਓ ਜੀ 647-278-5003। ਔਰਾ ਕਿਚਨਸ ਵਾਲੇ ਬੜੀਆਂ ਸੋਹਣੀਆਂ ਕਮਾਲ ਦੀਆਂ ਕਿਚਨਸ ਬਣਾਉਂਦੇ ਨੇ ਜੀ, ਕਸਟਮ ਬਿਲਡ ਕਿਚਨਸ, ਬੜੀ ਸੋਹਣੀ ਫਿਨਿਸ਼ਿੰਗ ਹੁੰਦੀ ਹੈ, ਕੁਆਲਿਟੀ ਵਾਲਾ ਕੰਮ ਕਰਦੇ ਨੇ। 905-673-2872 ਔਰਾ ਕਿਚਨਸ ਦਾ ਨੰਬਰ ਆ, ਜ਼ਰੂਰ ਤਾਲਮੇਲ ਕਰਿਓ। ਇੱਕ ਲੋਕੇਸ਼ਨ ਇੱਥੇ 1770 ਆਲ ਸਟੈਪ ਡਰਾਈਵ ਡਿਕਸੀ ਡੈਰੀ ਏਰੀਆ ਦੇ ਵਿੱਚ, ਇੱਕ ਹੈਮਿਲਟਨ ਦੇ ਵਿੱਚ ਲੋਕੇਸ਼ਨ ਹੈ ਇਹਨਾਂ ਦੀ। ਜਿਹੜੇ ਸਾਰੇ ਸਾਡੇ ਸਰੋਤੇ ਉੱਧਰ ਨੇ ਸੇਂਟ ਕੈਥਰੀਨ, ਸਟੋਨੀ ਕ੍ਰੀਕ, ਹੈਮਿਲਟਨ, ਉਹ ਹੈਮਿਲਟਨ ਵਾਲੀ ਲੋਕੇਸ਼ਨ 'ਤੇ ਚਲੇ ਜਾਓ। ਨੰਬਰ 905-673-2872। ਸਾਡੇ ਨਾਲ ਕਾਲਰ ਨੇ, ਬਸ ਮੈਂ ਗੱਲ ਉਹ ਕੰਪਲੀਟ ਕਰਦਾ ਜਿਹੜੀ ਮੈਂ ਗੱਲ ਉਹ ਸ਼ੁਰੂ ਕੀਤੀ ਸੀ ਨਾ, ਬਈ ਇੰਟੋਲਰੈਂਸ ਵਾਲੀ ਜਿਹੜੇ ਸਾਡੇ ਸਰੋਤੇ ਨੇ, ਬਈ ਹੁਣ ਉਹ ਜੰਗ ਦਾ 20 ਸਾਲ ਚੱਲੀ ਜੰਗ ਆ ਜਿਹੜੀ ਇਸਲਾਮਿਕ ਦੇਸ਼ਾਂ ਦੇ ਖਿਲਾਫ ਇੱਕ ਤਰੀਕੇ ਨਾਲ, ਉਹਨੇ ਇੱਥੋਂ ਦੀ ਜਨਰੇਸ਼ਨ ਦੇ ਵਿੱਚ ਨਾ ਟੇਢੇ ਤਰੀਕੇ ਨਾਲ ਇਹ ਗੱਲ ਭਰਤੀ ਵੀ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਲੋਕ ਨੇ ਪਤਾ ਨਹੀਂ ਉਹ ਕਿਹੋ ਜਿਹੇ ਹੁੰਦੇ ਨੇ, ਅਤੇ ਫਿਰ ਇੱਥੋਂ ਦੀ ਜਿਹੜੀ ਅਗਲੀ ਜਨਰੇਸ਼ਨ ਜਿਹੜੀ ਬਿਨਾਂ ਪਰਖੇ ਪੜਤਾਲਿਆਂ ਕਈ ਵਾਰੀ ਮਗਰ ਲੱਗ ਜਾਂਦੀ ਆ, ਉਹ ਫਿਰ ਇਸੇ ਕਰਕੇ ਉਹਨਾਂ ਦੇ ਮਨਾਂ ਦੇ ਵਿੱਚ ਉਹ ਗੱਲਾਂ ਭਰੀਆਂ ਜਾਂਦੀਆਂ ਨੇ। ਫਿਰ ਉਹਨਾਂ ਨੂੰ ਐਂ ਲੱਗਦਾ ਵੀ ਜਿਹਨੇ ਦਾੜ੍ਹੀ ਅੱਗੇ ਰੱਖੀ ਹੋਈ ਆ, ਜਿਹਨੇ ਉੱਪਰ ਕੱਪੜੇ ਇਸ ਤਰ੍ਹਾਂ ਪਾਏ ਆ, ਜਿਹਨੇ ਪੱਗ ਬੰਨੀ ਆ, ਵੀ ਇਸਲਾਮ ਜਿਹੜਾ ਮੁਸਲਮਾਨ ਆ ਉਹ ਪਤਾ ਨਹੀਂ ਇਹੋ ਜਿਹਾ ਹੋਊਗਾ। ਉਹ ਇਸੇ ਤਰ੍ਹਾਂ ਹੀ ਇੱਕ ਵੇਲਾ ਸੀ ਜਦੋਂ ਸਾਰੇ ਸਿੱਖਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਸੀ, ਪਤਾ ਨਹੀਂ ਸਾਰੇ ਸਿੱਖ ਹੀ ਟੈਰੋਰਿਸਟ ਆ। ਮਤਲਬ ਅਲਟੀਮੇਟਲੀ ਕਿਸੇ ਦੇਸ਼ ਦੇ ਵਿੱਚ ਅੱਤਵਾਦ ਫੈਲਾਉਣਾ, ਹਥਿਆਰ ਵੇਚਣੇ, ਦੋਨਾਂ ਧਿਰਾਂ ਨੂੰ ਤੇ ਅੱਗੇ ਦੀ ਅੱਗੇ ਮਤਲਬ ਉਹਦਾ ਫਿਰ ਮੀਡੀਆ ਤੇ ਇਸ ਤਰੀਕੇ ਨਾਲ ਪ੍ਰਚਾਰ ਕਰਨਾ ਇੱਕ ਦਿਮਾਗ 'ਚ ਬਿੰਬ ਬਣ ਜਾਂਦਾ ਖਾਸ ਕਲਚਰ ਦੇ ਪ੍ਰਤੀ। ਵਧੀਆ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਨਹੀਂ ਬਿੰਬ ਬਣ ਦਿੱਤੇ ਜਾਂਦੇ, ਵਧੀਆ ਵਧੀਆ ਕਲਚਰ ਵਧੀਆ ਸੁਸਾਇਟੀਜ਼ ਦੇ ਵਿੱਚ ਇਹ ਬੇਸਿਕ ਗੱਲਾਂ ਦੱਸੀਆਂ ਜਾਂਦੀਆਂ ਵੀ ਇਨਸਾਨ ਦਾ ਪਹਿਰਾਵਾ ਜਿਹੋ ਜਿਹਾ ਮਰਜ਼ੀ ਆ, ਕਲਚਰ ਜਿਹੋ ਜਿਹਾ ਮਰਜ਼ੀ, ਜਿੱਥੋਂ ਮਰਜ਼ੀ ਜਿਹੜੇ ਮਰਜ਼ੀ ਸੱਭਿਆਚਾਰ 'ਚੋਂ ਆਇਆ, ਰੰਗ ਜਿਹੋ ਜਿਹਾ ਮਰਜ਼ੀ ਆ, ਬੇਸਿਕਲੀ ਉਹ ਪਹਿਲਾਂ ਇਨਸਾਨ ਆ ਬੰਦਾ, ਉਹਦੇ 'ਚ ਗੁਣ ਇਨਸਾਨਾਂ ਵਾਲੇ ਹੈਗੇ ਨੇ ਪਹਿਲਾਂ ਵਾਲੇ। ਬੇਸਿਕ ਇਨਸਾਨੀ ਗੁਣ ਕੀ ਨੇ? ਜਿਹੜੇ ਆਮ ਜਾਨਵਰਾਂ ਦੇ ਗੁਣ ਨੇ, ਵੀ ਇੱਕ ਦੂਜੇ ਨੂੰ ਪਿਆਰ ਕਰਨਾ, ਬਿਨਾਂ ਮਦਦ ਤੋਂ ਲੜਾਈ ਨਾ ਕਰਨਾ, ਠਰੰਮੇ ਨਾਲ ਰਹਿਣਾ, ਨੇਚਰ ਦੇ ਵਿੱਚ ਜਿਹੜੇ ਨੇਚਰ ਦੇ ਰੂਲ ਨੂੰ ਉਹਨਾਂ ਨੂੰ ਮੰਨ ਕੇ ਨੈਚੁਰਲ ਰਿਦਮ ਆ ਜਿਹੜਾ ਇੱਕ ਉਹਦੇ ਅਨੁਸਾਰ ਜ਼ਿੰਦਗੀ ਜਿਉਣਾ, ਇਹ ਬੇਸਿਕ ਗੱਲਾਂ ਨੇ। ਪਰ ਸਾਨੂੰ ਇਹ ਸਿਖਾਇਆ ਜਾਂਦਾ ਵੀ ਸਾਡੀ ਕੌਮ, ਸਾਡਾ ਕਲਚਰ, ਅਸੀਂ ਵਧੀਆ, ਅਸੀਂ ਉਹਨਾਂ ਨੂੰ ਸਭ ਸਿਖਾਤਾ। ਖੈਰ, ਆਪਣਾ ਵਿਸ਼ਾ ਤਾਂ ਬਹੁਤ ਲੰਮਾ, ਫਿਰ ਗੱਲਾਂ ਕਰਾਂਗੇ। ਇੱਕ ਹੋਰ ਕਾਲਰ ਦੀ ਕਾਲ ਲੈ ਲਈਏ। ਨਿਗਾ, ਸਵਾਗਤ ਜੀ ਤੁਹਾਡਾ।
ਹਾਂਜੀ ਚੰਨ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਜਸਵੀਰ ਢਿੱਲੋਂ ਬੋਲਦਾ ਜੀ।
ਹਾਂਜੀ ਢਿੱਲੋਂ ਸਾਹਿਬ, ਕੀ ਹਾਲ ਚਾਲ?
ਬਾਕੀ ਤਾਂ ਸੁੱਕਣੇ ਪਾਤਾ ਜੀ ਮੈਨੂੰ ਤਾਂ।
ਕੀ ਗੱਲ ਹੋ ਗਈ?
ਲੰਮੇ ਹੋੜ ਗਿਆ,
ਮਾਫੀ ਚਾਹੁੰਦੇ ਹਾਂ।
ਤੁਹਾਡੀਆਂ ਗੱਲਾਂ ਸੁਣਦਾ ਸੀ, ਬਹੁਤ ਪਿਆਰੀਆਂ ਹੈ। ਜਿੱਦਾਂ ਕਹਿੰਦੇ ਸੀ, ਕਈਆਂ ਨੂੰ ਤਾਂ ਜ਼ਿਆਦਾ ਚੁੱਭਦੀਆਂ ਹੋਣੀਆਂ, ਜ਼ਿਆਦਾ ਚੁੱਭ ਗਈਆਂ।
ਚਲੋ ਕੋਈ ਗੱਲ ਨਹੀਂ
ਜੀ। ਜਿਹੜੀ ਚੰਨ ਜੀ ਨੇ ਰੀਤਾਂ ਇਹਦੇ ਵਿੱਚ ਇਹਨੇ ਸਵੇਰ ਤੋਂ ਤਕੜਾ ਤੱਕ ਕਿਸੇ ਦਾ 2500 ਸਕੇਅਰ ਫੁੱਟ ਘਰ ਆਪਾਂ ਗੱਲਾਂ ਕਰਦੇ ਹਾਂ, ਕਿਸੇ ਦਾ 28 ਲੈ ਲਵੇ, ਉਹ ਦੂਜੇ ਨੂੰ ਇਹ ਦੱਸਣਾ ਜੇ ਮੋਹਰਲੇ ਨੇ ਕਹਿਤਾ ਮੇਰੇ ਕੋਲ 3000, ਉਹਨੂੰ 3300 ਦੱਸਣਾ
ਕਿ
ਉਹਦੀ ਮੁੱਛ ਥੱਲੇ ਨੂੰ ਨਾ ਹੋਈ ਉੱਪਰ ਰਹਿ
ਜਾਵੇ।
ਰਿਸ਼ਤੇਦਾਰ ਨੇ ਕਹਿਤਾ ਮੇਰੇ ਕੋਲ 2900 ਆ, ਜੇ ਉਹਦੇ ਕੋਲ 28 ਆ ਉਹਨੂੰ 31 ਕਹਿਣਾ ਪੈਣਾ ਜੀ।
ਨਹੀਂ, ਉਹਨੂੰ ਚੈਨ ਨਹੀਂ ਆਉਂਦੀ, ਫਿਰ ਇਧਰੋਂ ਉਧਰੋਂ ਲੋਨ ਚੱਕ ਕੇ ਡਬਲ ਸ਼ਿਫਟਾਂ ਲਾ ਕੇ ਉਹ ਵੱਧ ਲਊਗਾ, ਫਿਰ ਅਖੰਡ ਪਾਠ ਜ਼ਰੂਰ ਰਖਾਊਗਾ।
ਕਹਿਣਾ ਫਿਰ ਦੂਜੀ ਗੱਲ ਜੀ, ਆਪਣੇ ਸਮਾਜ ਦੇ ਵਿੱਚ ਦੇਖੋ ਕੀ ਕਰਦੇ ਆ, ਜੇ 8 ਲੱਖ ਦਾ ਘਰ ਲਿਆ, ਅੱਜ ਦਾ ਜਿਹੜਾ ਹੁਣ 54-55 ਸਾਲਾਂ ਦਾ ਆਪਾਂ ਦੇਖਦੇ ਹਾਂ, ਜਦ ਤੱਕ ਇਹ 1.1 ਨੀ ਕਹਿੰਦਾ ਇਹਨੂੰ ਟਕਾ ਨੀ ਆਉਂਦਾ।
ਹਾਂਜੀ,
ਉਹ 9 ਲੱਖ ਦਾ ਜੇ ਕਹਿੰਦਾ, 8 ਲੱਖ ਦਾ ਕਹਿੰਦਾ, ਮੈਨੂੰ ਕਹਿਣਾ ਜੇ ਇਹਦਾ ਬਾਹਲਾ ਥੱਲੇ ਵਾਲਾ ਹੀ ਬੰਦਾ ਲੱਗਦਾ, ਭਾਵੇਂ ਉਹਦਾ ਘਰ ਵਧੀਆ ਹੋਵੇ।
ਹਾਂਜੀ ਹਾਂਜੀ,
ਪਰ ਉਹਨੂੰ ਹੁਣ ਅੱਜ ਕੱਲ੍ਹ ਦੀ ਜਿਹੜੀ ਪੋਜੀਸ਼ਨ ਹੋ ਗਈ, ਅੱਜ ਕੱਲ੍ਹ ਇਹ ਹੋ ਗਿਆ 1 ਜ਼ਰੂਰ ਕਹਿਣਾ ਪੈਣਾ ਉਹਨੂੰ, ਭਾਵੇਂ ਹੁਣ 5 ਲੱਖ ਦਾ ਘਰ ਲਿਆ ਹੋਵੇ, ਉਹਨੂੰ ਪੁਆਇੰਟ ਲਾਉਣਾ ਪੈਣਾ ਹੁਣ।
ਹਾਂਜੀ, ਸਵੇਰ ਦਾ ਟਾਈਮ, ਕਿਉਂਕਿ ਦਿਨ ਛੋਟੇ ਹੋ ਜਾਂਦੇ ਨੇ ਨਾ, ਦਿਨ ਛੋਟੇ ਹੋ ਜਾਂਦੇ ਆ, ਫਿਰ ਸੂਰਜ ਜਦੋਂ ਛਿਪਦਾ ਉਦੋਂ ਰੇਡੀਓ ਸਟੇਸ਼ਨ ਬੰਦ ਕਰਨਾ ਪੈਂਦਾ, ਫਿਰ ਸਾਥੋਂ ਬਾਅਦ ਜਿਹੜਾ ਪ੍ਰੋਗਰਾਮ ਹੁੰਦਾ ਆਰਫਾ ਜੀ ਦਾ ਤੇ ਮਾਜ ਜਮਾਲ ਜੀ ਦਾ, ਉਹ ਫਿਰ ਟਾਈਮ ਹੀ ਨਹੀਂ ਰਿਹਾ ਕਰਨਾ, ਇਸ ਕਰਕੇ ਸਾਨੂੰ ਫਿਰ ਸਵੇਰੇ ਹੁਣ ਜਾਣਾ ਪੈਣਾ। ਹਨਾ,
ਨਹੀਂ ਵਧੀਆ ਜੀ, ਜੇ ਸਵੇਰ ਨੂੰ ਤੁਸੀਂ ਆਇਆ ਕਰੋਗੇ ਵਧੀਆ, ਜਿੱਦਾਂ ਤੁਸੀਂ ਕਹਿੰਦੇ ਜੀ ਲੋਕ ਚੰਗਾ ਨਹੀਂ ਸਮਝੇ, ਮਾੜਾ ਨਹੀਂ ਸਮਝੇ, ਲੋਕਾਂ ਨੇ ਮਹਿਤਕਾਰਾਂ ਨੂੰ ਕਹੀਓ ਕਿਹੜੀ ਗੱਲ ਚੰਗੀ ਸਮਝਦੇ?
ਬਿਲਕੁਲ,
ਤੁਸੀਂ ਆਪਣੇ ਮਨ ਦਾ ਜਦੋਂ ਬੁਲਬੁਲਾ ਦੱਸਣਾ ਚਾਹੀਦਾ, ਸਾਰੇ ਲੋਕ ਚੰਗਾ ਨਹੀਂ ਹੁੰਦੇ, ਮਾੜੇ ਨਹੀਂ ਹੁੰਦੇ।
ਬਿਲਕੁਲ ਜੀ, ਬਿਲਕੁਲ, ਧੰਨਵਾਦ ਜੀ। ਮੈਂ ਤਾਂ ਇਹਨਾਂ ਗੱਲਾਂ ਤੇ, ਮਿਹਰਬਾਨੀ, ਇਹਨਾਂ ਗੱਲਾਂ ਤੇ ਗੱਲ ਕਰ ਰਿਹਾ ਸੀ। ਦੇਖੋ, ਇੱਕ ਹੋਰ ਵਿਤਕਰਾ ਜਿਹਦੀ ਮੈਂ ਅਜੇ ਗੱਲ ਨਹੀਂ ਕੀਤੀ, ਉਹ ਅਸੀਂ ਇੱਥੇ ਆ ਕੇ ਪਾ ਲਿਆ। ਇੱਕ ਉਹ ਵਿਤਕਰਾ ਹੈਗਾ ਮਾਨਸਿਕ ਕੰਮ ਕਰਨ ਵਾਲੇ ਤੇ ਸਰੀਰਕ ਕੰਮ ਕਰਨ ਵਾਲੇ, ਜਿਹੜੇ ਹੁਣ ਸ਼ਹਿਰਾਂ 'ਚੋਂ ਪੜ੍ਹੇ ਲਿਖੇ ਆਏ ਨੇ ਨਾ, ਉਹ ਕੀ ਸਮਝਦੇ ਨੇ ਵੀ ਜਿਹੜੇ ਫਿਜ਼ੀਕਲ ਕੰਮ ਕਰਨ ਵਾਲੇ ਨੇ, ਇੱਥੇ ਪਲੰਬਰ ਹੋਇਆ, ਇਲੈਕਟ੍ਰੀਸ਼ੀਅਨ ਹੋਇਆ, ਟਰੱਕ ਚਲਾਉਣ ਵਾਲਾ ਹੋਇਆ, ਟੈਕਸੀ ਚਲਾਉਣ ਵਾਲਾ ਹੋਇਆ, ਉਹ ਨਾ ਜਿਹੜੇ ਨਵੇਂ ਪੜ੍ਹੇ ਲਿਖੇ ਆਏ ਨੇ, ਉਹ ਇਹਨਾਂ ਨੂੰ, ਮੈਂ ਇਹ ਨਹੀਂ ਕਹਿੰਦਾ ਵੀ ਚੰਗਾ ਨਹੀਂ ਸਮਝਦੇ, ਪਰ ਉਹ ਉਹਨਾਂ ਨੂੰ ਓਨਾ ਚੰਗਾ ਨਹੀਂ ਸਮਝਦੇ ਜਿੰਨੇ ਚੰਗੇ ਉਹਨਾਂ ਨੂੰ ਪ੍ਰੋਫੈਸਰ, ਡਾਕਟਰ, ਇੰਜੀਨੀਅਰ ਤੇ ਲਾਇਰ ਲੱਗਦੇ ਨੇ। ਉਹਨਾਂ ਨੂੰ ਲੱਗਦਾ ਵੀ ਸਾਡੇ ਬੱਚੇ ਜੇ ਪੜ੍ਹਨ ਉਹਨਾਂ ਸਕੂਲਾਂ 'ਚ ਪੜ੍ਹਨ ਜਿੱਥੇ ਡਾਕਟਰ, ਲਾਇਰ, ਇੰਜੀਨੀਅਰ ਜਾਂ ਹੋਰ ਵੱਡੇ ਤਬਕੇ ਦੇ ਬੱਚੇ ਪੜ੍ਹਦੇ ਨੇ ਨਾ, ਮੈਂ ਹੈਰਾਨ ਹੁੰਦਾ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ ਸਮਾਜ 'ਚ, ਇੱਕ ਪਾਸੇ ਤੁਸੀਂ ਵਿਤਕਰੇ ਖੜੇ ਕਰੀ ਜਾਂਦੇ ਹੋ, ਫਿਰ ਉਹ ਕਹਿੰਦੇ
ਜੀ ਇਹੀ ਖੜੀ ਕਰਦੇ। ਹਾਂਜੀ, ਇਹੀ ਖੜੀ ਕਰਦੇ। ਦੂਜੀ ਗੱਲ ਵਾ, ਜੇ ਕਈ ਬੰਦੇ ਇੱਦਾਂ ਦੇ ਹੁਣ ਵੀ ਤੁਸੀਂ ਦੇਖ ਰਹੇ ਹੋ, ਉਹਨਾਂ ਨੂੰ ਘਰ ਲੈ ਕੇ ਵੀ ਦਿੰਦੇ ਆ, ਕਈ ਬੰਦੇ ਇੱਦਾਂ ਦੇ ਤੁਹਾਨੂੰ ਮਿਲੂਗੇ ਜਿਹੜੇ 25 ਸਾਲ ਇੱਥੇ ਬ੍ਰਹਮਟਨ ਰਹਿ ਗਏ, ਜਾਂ ਥੋੜਾ ਜਿਹਾ ਇੱਥੇ ਮੰਨ ਲਓ ਪਰੇ ਅੱਖ ਵੱਖ ਹੋਏਗਾ, ਕਿਸੇ ਸ਼ਹਿਰ ਦਾ ਨਾਂ ਨਹੀਂ ਲੈਣਾ, ਜੇ ਥੋੜਾ ਵੀ ਪਰੇ ਹੁੰਦੇ, ਬਈ ਨਜ਼ਾਰਾ ਹੀ ਆ ਗਿਆ ਬਈ। ਆਪਾਂ ਤਾਂ ਉੱਦਾਂ ਹੀ ਇੱਥੇ ਜਿੱਦਾਂ ਕਹਿੰਦੇ ਜ਼ਿੰਦਗੀ ਤਬਾਹ ਕਰ ਲਈ, ਜਦ ਸਾਲ ਨਹੀਂ ਪੈਂਦਾ ਸਾਲ ਤੋਂ ਬਾਅਦ ਫੇਰ ਬ੍ਰਹਮਟਨ ਜਾ ਜਾਂਦੇ ਵੀ ਦੱਸੋ ਤੁਹਾਨੂੰ ਬੜੀ ਸੋਹਣੀ ਜ਼ਿੰਦਗੀ ਮਿਲ ਗਈ ਸੀ, ਵਧੀਆ ਜ਼ਿੰਦਗੀ ਮਿਲ ਗਈ ਸੀ, ਵਧੀਆ ਥੈ ਮਿਲ ਗਿਆ, ਠੇਕਾ ਤੇ ਬ੍ਰਹਮਟਨ ਨੂੰ ਆਏ ਆ
ਭਾਜੀ।
ਮਾੜਾ ਕੋਈ ਨੀ, ਬ੍ਰਹਮਟਨ ਬਹੁਤ ਚੰਗਾ, ਜਿਹੜਾ ਮਨ ਆਪ ਹੀ ਉਹਦਾ ਘਬਰਾਉਂਦਾ, ਉਹ ਹੀ ਬ੍ਰਹਮਟਨ ਤਾਂ ਨੀ ਰਹਿਣਾ ਚਾਹੁੰਦਾ, ਉਹਨੂੰ ਹੀ ਕੋਈ ਪ੍ਰੋਬਲਮ ਆ, ਉਹ ਖੁਦ ਹੀ ਡਰਦਾ ਬ੍ਰਹਮਟਨ ਤੋਂ।
ਬਿਲਕੁਲ ਜੀ, ਸਾਰੇ ਸ਼ਹਿਰ ਸੋਹਣੇ ਨੇ ਜੀ, ਬ੍ਰਹਮਟਨ ਸੋਹਣਾ, ਮਿਸੀਸਾਗਾ, ਮਿਲਟਨ।
ਬੰਦਾ ਆਇਆ ਮੇਰੇ ਕੋਲ ਬੈਠਾ ਰਿਹਾ, ਉਹ ਕਹਿੰਦਾ ਤੁਹਾਡੇ ਤਾਂ 6 ਗੱਡੀਆਂ ਚੋਰੀ ਹੋਈਆਂ, ਸਾਡਾ ਤਾਂ ਨਿੱਕਾ ਜਿਹਾ 8.5 ਚੋਰੀ ਹੋਈਆਂ, ਸਾਰੇ ਪਾਸੇ ਜੀ ਜਿਹੜੇ ਇਹ ਚੀਜ਼ਾਂ ਦੇਖਣੀਆਂ ਜਾਂ ਸਾਰੇ ਸ਼ਹਿਰਾਂ ਸਾਰੇ ਪਿੰਡਾਂ ਚ ਹੁੰਦਾ।
ਬਿਲਕੁਲ ਧੰਨਵਾਦ ਜੀ,
ਸਾਰੀ ਦੁਨੀਆ ਸਹੀ ਹੈ ਜੀ,
ਮਿਹਰਬਾਨੀ ਮਿਹਰਬਾਨੀ,
ਥੈਂਕ ਯੂ ਜੀ,
ਧੰਨਵਾਦ। ਚਲੋ ਅਮਨ ਕਾਨੂੰਨ ਦੀ ਸਮੱਸਿਆ ਹੈਗੀ ਆ, ਮੈਂ ਹੁਣ ਉਹ ਤਾਂ ਮਾੜੀ ਗੱਲ ਆ ਚੋਰੀ ਹੋਣਾ, ਪਰ ਜਦੋਂ ਸਰਕਾਰੀ ਖਜ਼ਾਨੇ ਦੇ ਵਿੱਚੋਂ ਮਣਾ ਮੂਹੀ ਪੈਸਾ ਜਿਹੜਾ ਵੱਡੀਆਂ ਕਾਰਪੋਰੇਸ਼ਨਾਂ ਨੂੰ ਦਿੱਤਾ ਜਾਂਦਾ ਉਹ ਕਾਨੂੰਨੀ ਚੋਰੀ ਆ, ਉਹ ਤਾਂ ਬੋਲਦੇ ਨਹੀਂ, ਉਹਨਾਂ ਦਾ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ। ਬਿਲੀਅਨਸ ਆਫ ਡਾਲਰਸ ਸਰਕਾਰਾਂ ਜਿਹੜੀਆਂ ਉਹ ਦੇ ਜਾਂਦੀਆਂ ਨੇ ਮਲਟੀਨੈਸ਼ਨਲ ਕੰਪਨੀਜ਼ ਨੂੰ, ਰਿਬੇਟ ਦੇ ਦਿੰਦੀਆਂ ਨੇ, ਬੇਲ ਆਊਟ ਪੈਕੇਜਸ ਦੇ ਦਿੰਦੀਆਂ ਨੇ। ਮੈਂ ਹੁਣ ਜਸਟੀਫਾਈ ਨਹੀਂ ਕਰ ਰਿਹਾ, ਐਵੇਂ ਨਾ ਸੋਚਿਓ, ਮੈਂ ਕਹਿੰਦਾ ਚੋਰੀ ਨਹੀਂ ਹੋਣੀ ਚਾਹੀਦੀ, ਕਾਰਵਾਈ ਹੋਣੀ ਚਾਹੀਦੀ ਹੈ, ਪਰ ਇਸ ਕਰਕੇ ਕਿਸੇ ਸ਼ਹਿਰ ਨੂੰ ਤੁਸੀਂ ਮਾੜਾ ਕਹਿ ਦਿਓ, ਦੋ ਚੋਰੀਆਂ ਹੋ ਗਈਆਂ, ਫਿਰ ਕੀ ਹੋ ਗਿਆ, ਚੋਰੀਆਂ ਹੋ ਗਈਆਂ ਤਾਂ ਪੁਲਿਸ ਦੀ ਖਿਚਾਈ ਕਰੋ। ਜਦੋਂ ਕਿਤੇ ਗੱਲ ਹੁੰਦੀ ਆਉਂਦੀ ਹੈ ਨਾ ਪੁਲਿਸ ਦੇ ਕ੍ਰਿਟੀਸਿਜ਼ਮ ਕਰਨ ਦੀ, ਬਿਲਕੁਲ ਨਹੀਂ ਬੋਲਦੇ, ਝੂ ਨਹੀਂ ਕਰਦੇਗੇ ਉਦੋਂ। ਜਦੋਂ ਕਿਤੇ ਹੋਵੇ ਗੱਲ ਕਿਤੇ ਵੀ ਫਲਾਣੇ ਥਾਂ ਧੱਕਾ ਹੋਇਆ, ਪ੍ਰੋਟੈਸਟ ਕਰੋ, ਆ ਕੋਈ ਮਾਨਸਿਕ ਸਿਹਤ ਜਿਹਦੀ ਖਰਾਬ ਸੀ, ਪੁਲਿਸ ਨੇ ਉਹਨੂੰ ਮਾਰਤਾ, ਚੂ ਨਹੀਂ ਕਰਦੇ ਗੇ। ਰੇਡੀਓ ਇੰਨਾ ਡਰਦੇ ਨੇ ਵੀ ਰੇਡੀਓ ਤੇ ਕਾਲ ਕਰਨ ਲੱਗੇ ਵੀ ਸਾਡੀ ਕਾਲ ਦਾ ਕਿਸੇ ਨੂੰ ਪਤਾ ਨਾ ਲੱਗ ਜਾਏ। ਇੱਥੇ ਐਡਾ ਵੱਡਾ ਪ੍ਰੋਟੈਸਟ ਹੋਇਆ ਜਦੋਂ ਮਾਨਸਿਕ ਸਿਹਤ ਜਿਹੜੇ ਬੰਦੇ ਦੀ ਖਰਾਬ ਸੀ, ਉਹਨੂੰ ਬੁਲਾਇਆ ਸੀ ਘਰਦਿਆਂ ਨੇ, ਪੁਲਿਸ ਨੇ ਉਹਨੂੰ ਗੋਲੀ ਮਾਰਤੀ, ਮੈਂ ਦੇਖਿਆ, ਮੈਂ ਇਕੱਲੇ ਇਕੱਲੇ ਟਾਕ ਸ਼ੋਅ ਕਰਕੇ ਦੇਖਿਆ, ਉਦੋਂ ਚੁੱਪ ਕਰਕੇ ਸੁਣੀ ਜਾਂਦੇ ਹੁੰਦੇ ਨੇ, ਉਦੋਂ ਬਿਲਕੁਲ ਨਹੀਂ ਬੋਲਦੇ। ਖੈਰ, ਸਾਡੇ ਨਾਲ ਰਾਜਪਾਲ ਬਰਾੜ ਜੀ ਜੁੜੇ ਹੋਏ ਨੇ ਜੀ, ਕਾਫੀ ਦੇਰ ਉਹਨਾਂ ਨੇ ਹੋਲਡ ਕੀਤਾ। ਬਰਾੜ ਸਾਹਿਬ, ਮਾਫੀ ਚਾਹੁੰਦਾ ਜੀ, ਤੁਹਾਨੂੰ 2-4 ਮਿੰਟ ਲੱਗ ਗਏ ਅੱਜ।
ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ
ਪਰਿਵਾਰ ਵਾਲੇ ਨੂੰ ਬਾਅਦ ਚ ਮਿਲ ਜਾਣੀਆਂ, ਕਲੇਮ ਬਾਅਦ ਚ ਮਿਲ ਜਾਣਾ, ਪਰ ਤੁਸੀਂ ਲਿਵਿੰਗ ਬੈਨੀਫਿਟਸ ਦੀ ਗੱਲ ਕਰੋ ਜੀ, ਜਿੱਥੇ ਬੰਦੇ ਨੂੰ ਲੱਗੇ ਵੀ ਠੀਕ ਆਪਾਂ ਇੰਸ਼ੋਰੈਂਸ ਕਰਾਈ ਸੀ ਤੇ ਆਪਾਂ ਨੂੰ ਆਹ ਫਾਇਦਾ ਹੋ ਗਿਆ, ਜਿਉਂਦੇ ਜੀ ਆਪਾਂ ਨੂੰ ਇਹਦਾ ਬੈਨੀਫਿਟ ਆ ਜਿਹੜਾ ਮਿਲ ਗਿਆ।
ਬਿਲਕੁਲ ਬਰਾੜ ਸਾਹਿਬ, ਤੁਹਾਡਾ ਬਹੁਤ ਅੱਛਾ ਸਵਾਲ ਆ। ਅਕਸਰ ਹੁਣ 20 ਸਾਲ ਹੋ ਗਏ ਬਿਜ਼ਨਸ ਦੇ ਵਿੱਚ, ਤੇ ਮਤਲਬ ਜਿਹੜਾ ਆਪਣਾ ਕਲਾਇੰਟਲ ਬੇਸ ਹੈਗਾ ਉਹਦੇ ਵਿੱਚੋਂ ਕੋਈ ਇਹੋ ਜਿਹੀ ਸਿਚੁਏਸ਼ਨ ਹੋ ਜਾਂਦੀ ਹੈ ਜਿਹ 'ਚ ਲਿਵਿੰਗ ਬੈਨੀਫਿਟ ਅਸੀਂ ਕਲੇਮ ਪੇ ਕਰਦੇ ਹਾਂ ਹਰ ਸਾਲ ਦੇ ਵਿੱਚ ਹੀ ਪੇ ਕਰਦੇ ਹਾਂ। ਐਤਕੀ ਵੀ ਐਗਜ਼ਾਮਪਲ ਸੀ ਵੀ ਬਿਜ਼ਨਸ ਓਨਰ ਸਨ, ਉਹਨਾਂ ਦੇ ਰੈਸਟੋਰੈਂਟ ਸੀ ਤੇ ਉਹਨਾਂ ਨੂੰ ਕਾਫੀ ਸਟ੍ਰੋਕ ਦੀ ਪ੍ਰੋਬਲਮ ਆ ਗਈ ਸੀ, ਪ੍ਰੀਟੀ ਯੰਗ ਏਜ, 46 ਈਅਰ ਓਲਡ। ਤੇ ਜਦੋਂ ਚੈੱਕ ਡਿਲੀਵਰ ਹੋਇਆ, ਆਬਵੀਅਸਲੀ ਪਰਸਨ ਫੀਲ ਕਿ ਸਾਨੂੰ ਜਿਉਂਦੇ ਜੀ ਇਹ ਬੈਨੀਫਿਟ ਮਿਲ ਰਿਹਾ ਤੇ ਕਿੰਨਾ ਉਹਨਾਂ ਨੂੰ ਫਾਇਦਾ ਹੋਇਆ ਵੀ, ਜਿਹੜੇ ਖਾਸ ਕਰਕੇ ਰੈਸਟੋਰੈਂਟ ਬਿਜ਼ਨਸ ਦੇ ਵਿੱਚ ਕਾਫੀ ਅਫੈਕਟਡ ਸੀਗੇ ਕੋਵਿਡ ਦੇ ਵਿੱਚ। ਤੇ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਵੀ ਜਦੋਂ ਚੈੱਕ ਮਿਲਿਆ ਉਹਨਾਂ ਨੇ, ਉਹਨਾਂ ਦਾ ਰੈਸਟੋਰੈਂਟ ਤਾਂ ਹੁਣ ਚੱਲ ਰਿਹਾ ਤੇ ਉਹਨਾਂ ਦੇ ਨਾਲ ਦਾ ਇੱਕ ਜਿਹੜਾ ਹੈਗਾ ਸੀਗਾ ਵਿਕਾਊ ਸੀਗਾ ਬਿਜ਼ਨਸ, ਤੇ ਉਹ ਵੀ ਉਹਨਾਂ ਨੇ ਜਿਹੜਾ ਹੈਗਾ ਨਾਲ ਐਡ ਆਨ ਕਰ ਲਿਆ। ਸੋ ਦੈਟਸ ਹਾਓ ਕੌਨਫੀਡੈਂਟ ਹੀ ਫੈਲਟ ਆਫਟਰ, ਕਿਉਂਕਿ ਜਦੋਂ ਸਾਡੇ ਕੋਲੇ ਫਾਈਨੈਂਸ਼ਲੀ ਅਸੀਂ ਡਾਊਨ ਹੁੰਦੇ ਹਾਂ ਜੀ, ਉਹ ਸਾਨੂੰ ਨਾ ਟੋਲ ਦਿੰਦਾ ਸਾਡੀ ਸਿਹਤ ਦੇ ਉੱਪਰ ਵੀ, ਤੇ ਰੈਦਰ ਦੈਨ ਅਸੀਂ ਰਿਕਵਰੀ ਵੱਲ ਜਾਈਏ ਤੇ ਅਸੀਂ ਹੋਰ ਬਿਮਾਰ ਹੋ ਜਾਂਦੇ ਹਾਂ, ਕਿਉਂਕਿ ਦੇਖੋ ਇਸ ਮੁਲਕ ਦੇ ਵਿੱਚ ਸਾਰਾ ਲੈਵਰੇਜਿੰਗ ਦੇ ਨਾਲ ਬੇਸ ਤੇ ਚੱਲਦਾ, ਸਾਡੇ ਮੋਰਗੇਜ ਦੇ, ਚਾਹੇ ਉਹ ਲੋਨਸ ਹੋਣ, ਡੈਟਸ ਹੋਣ, ਓਬਲੀਗੇਸ਼ਨ ਹੋਣ, ਚਾਹੇ ਸਾਡੇ ਬਿਜ਼ਨਸ ਦੇ ਹੋਣ, ਤਾਂ ਜਿਹੜਾ ਹੈਗਾ ਇਹ ਇਸ ਕੰਟਰੀਜ਼ ਦੇ ਵਿੱਚ ਸਾਡੀ ਪ੍ਰੋਗਰੈਸ ਦੇ ਨਾਲ ਨਾਲ ਸਾਡੇ ਡੈਟਸ ਵੀ, ਗੁੱਡ ਡੈਟਸ ਐਂਡ ਬੈਡ ਡੈਟਸ ਜਿਹੜੇ ਨਾਲ ਨਾਲ ਚੱਲਦੇ ਆ ਜੀ। ਤਾਂ ਉਹਦੇ ਵਿੱਚ ਕੀ ਹੈ ਕਿ ਜ਼ਰੂਰੀ ਹੁੰਦਾ ਵੀ ਜਿੱਥੇ ਅਸੀਂ ਆਪਣੀ ਲਾਈਫ ਇੰਸ਼ੋਰੈਂਸ ਨੂੰ ਕਵਰ ਕਰਨਾ, ਲਾਈਫ ਇੰਸ਼ੋਰੈਂਸ ਦੇ ਨਾਲ ਆਪਣੀ ਲਾਈਫ ਮਤਲਬ ਡੈਥ ਦੇ ਉੱਤੇ ਜਿਹੜੇ ਸਾਨੂੰ ਕੌਨਸੀਕੁਐਂਸਿਸ ਫੇਸ ਕਰਨੇ ਪੈਂਦੇ ਨੇ ਫਾਈਨੈਂਸ਼ਲੀ, ਉਹਨਾਂ ਨੂੰ ਕਵਰ ਕਰਨਾ, ਉਹਦੇ ਨਾਲ ਨਾਲ ਜਿਹੜੇ ਸਾਡੇ ਲਿਵਿੰਗ ਬੈਨੀਫਿਟਸ ਨੇ, ਕਿ ਉਹ ਹੋਰ ਵੀ ਔਖਾ ਹੋ ਜਾਂਦਾ ਜੀ ਕਿ ਅਸੀਂ ਮਤਲਬ ਬਿਮਾਰ ਵੀ ਹਾਂ, ਕੰਮ ਨਹੀਂ ਕਰ ਸਕਦੇ ਤੇ ਸਾਡੇ ਤੇ ਜਿਹੜੇ ਹੈਗੇ ਡੈਟ ਹੋਰ ਪਾਇਲ ਅਪ ਹੋ ਹੀ ਜਾਂਦੇ ਆ। ਸੋ ਸਾਨੂੰ ਉਸ ਸਿਚੁਏਸ਼ਨ ਦੇ ਵਿੱਚ ਸਾਨੂੰ ਆਪਦਾ ਜਿਹੜਾ ਪੇ ਚੈੱਕ ਆ ਉਹਨੂੰ ਸਿਕਿਓਰ ਕਰਨਾ ਚਾਹੀਦਾ, ਤੇ ਖਾਸ ਕਰਕੇ ਮੈਂ ਇਹਦੇ ਤੇ ਤਾਕੀਦ ਕਰਦਾ, ਐਮਫਸਾਈਜ਼ ਕਰਦਾ ਕਿ ਸਾਡਾ ਇਸ ਵਕਤ ਕੈਨੇਡੀਅਨ ਦੇ ਉੱਤੇ ਜਿਹੜਾ ਮੋਰਗੇਜ ਡੈਟ ਆ ਜੀ, ਉਹ 2.5 ਟ੍ਰਿਲੀਅਨ ਡਾਲਰ ਤੇ ਪਹੁੰਚ ਗਿਆ, ਕਿ ਜਿਹੜਾ ਕਿ ਪਿਛਲੇ 10 ਸਾਲਾਂ ਦੇ ਵਿੱਚ ਤਕਰੀਬਨ 1.5 ਟ੍ਰਿਲੀਅਨ ਡਾਲਰ ਜਿਹੜਾ ਹੈਗਾ ਇਨਕਰੀਜ਼ ਹੋਇਆ। ਸੋ ਕਹਿਣ ਤੋਂ ਭਾਵ ਕਿ ਜੇ ਤੁਸੀਂ $1 ਆਪਦਾ ਕਮਾਉਂਦੇ ਆ, ਤੁਹਾਡੀ ਡਿਸਪੋਜ਼ੇਬਲ ਇਨਕਮ ਆ, ਤਾਂ ਉਹਦੇ ਅਗੇਂਸਟ ਤੁਸੀਂ $1.78 ਜਿਹੜਾ ਹੈਗਾ ਉਹ ਕਰਦੇ ਆ। ਤਾਂ ਉਹ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਜੇ ਐਵਰੇਜ ਘਰ ਸਾਡਾ $1 ਮਿਲੀਅਨ ਦਾ ਹੋ ਗਿਆ, ਤਾਂ ਉਹਦੇ ਤੇ ਜਿਹੜੀ 8 ਲੱਖ ਦੀ ਮੋਰਗੇਜ ਆ ਜਾਂ $1 ਮਿਲੀਅਨ ਦੀ ਸਾਡੀ ਮੋਰਗੇਜ ਆ, ਉਹਨੂੰ ਅਸੀਂ ਕਵਰ ਕਿਵੇਂ ਕਰਨਾ। ਤੇ ਉਹਦੇ ਚ ਇਹ ਹੁੰਦਾ ਵੀ ਜਦੋਂ 2 ਤਰੀਕਿਆਂ ਦੇ ਨਾਲ ਤੁਸੀਂ ਡਿਸੇਬਿਲਿਟੀ ਆਪਦੀ ਜਿਹੜੀ ਇਨਕਮ ਰਿਪਲੇਸ ਕਰ ਸਕਦੇ ਆ ਜੀ, ਇੱਕ ਤਾਂ ਹੁੰਦੀ ਤੁਹਾਡੀ ਇੰਪਲੋਇਮੈਂਟ ਇਨਕਮ ਦੇ ਅਗੇਂਸਟ, ਉਹ ਕੀ ਹੈ ਕਿ ਅਸੀਂ 70% ਤੋਂ ਉੱਪਰ ਨਹੀਂ ਜਾ ਸਕਦੇ ਜੀ, ਕਿਉਂਕਿ ਉਹਦੇ ਵਿੱਚ ਇਹ ਹੁੰਦਾ ਵੀ ਕੰਪਨੀਜ਼ ਕਹਿੰਦੀਆਂ ਵੀ ਜੇ ਅਸੀਂ 100% ਤੁਹਾਨੂੰ ਬੈਨੀਫਿਟ ਦੇਣ ਲੱਗ ਗਏ ਤਾਂ ਕੋਈ ਇਨਸੈਂਟਿਵ ਨਹੀਂ ਰਹਿੰਦਾ ਆਮ ਬੰਦੇ ਦਾ ਵੀ ਮੈਂ ਵਾਪਸ ਜਾਊਂਗਾ ਤੇ ਉਹ ਬੈਨੀਫਿਟ ਤੇ ਬੈਠਾ ਰਹੂਗਾ। ਸੋ ਉਹ ਜਿਹੜਾ ਮੈਕਸੀਮਮ ਤੁਸੀਂ 70-75% ਤੋਂ ਇਨਕਮ ਨਹੀਂ ਕਵਰ ਕਰ ਸਕਦੇ। ਸੋ ਮੰਨ ਲਓ ਕੋਈ ਬੰਦਾ $5,000 ਲੈ ਕੇ ਆਉਂਦਾ ਤਾਂ ਮੈਕਸੀਮਮ ਜਿਹੜੀ ਉਹ ਬੈਨੀਫਿਟ ਆ ਉਹ $3,500 ਦਾ ਲੈ ਸਕਦਾ ਜੀ। ਹੁਣ ਉਹ ਜਿਹੜਾ ਗੈਪ ਹੈ ਜਾਂ ਤੁਹਾਡੀ ਗਰੁੱਪ ਇੰਸ਼ੋਰੈਂਸ ਦੇ ਥਰੂ ਸ਼ੋਰਟ ਟਰਮ ਜਾਂ ਲੌਂਗ ਟਰਮ ਡਿਸੇਬਿਲਿਟੀ ਹੈ ਪਰ ਉਹ ਸਫੀਸ਼ੀਐਂਟ ਨਹੀਂ ਹੈ, ਸਾਨੂੰ ਚੈੱਕ ਕਰਨਾ ਚਾਹੀਦਾ ਕਿ ਸਾਡੇ ਤੇ ਡੈਟ ਕਿੰਨਾ। ਹੁਣ ਜੇ ਤੁਸੀਂ ਮੰਨ ਲਓ ਵੀ $1,000,000 ਦੀ ਮੌਰਗੇਜ ਹੈ ਤਾਂ ਮਿਨੀਮਮ $5,000 ਦਾ ਤੁਸੀਂ ਉਹਦੀ ਕਿਸ਼ਤੀ ਦਿੰਦੇ ਆ, ਫਿਰ ਉਹਦੇ ਉੱਤੇ ਪ੍ਰੋਪਰਟੀ ਟੈਕਸ ਆ ਗਿਆ, ਫਿਰ ਤੁਹਾਨੂੰ ਯੂਟੀਲਿਟੀਜ਼ ਫੂਡ ਔਨ ਟੇਬਲ ਐਂਡ ਸੋ ਔਨ ਸੋ ਫੋਰਥ, ਕਾਰਾਂ ਦੀ ਇੰਸ਼ੋਰੈਂਸ, ਕਾਰਾਂ ਦੇ ਵਿੱਚ ਗੈਸ ਪੈਣੀ ਆ, ਹੋਰ ਸਾਰੇ ਖਰਚੇ, ਤਾਂ ਤੁਸੀਂ ਤਕਰੀਬਨ $8,000-10,000 ਤੁਹਾਡਾ ਖਰਚਾ ਹੁੰਦਾ, $3,500 ਨਾਲ ਸਾਡਾ ਗੁਜ਼ਾਰਾ ਨਹੀਂ ਹੋਣਾ। ਸੋ ਉਹਦਾ ਜਿਹੜਾ ਗੈਪ ਹੈ ਉਹ ਕ੍ਰੈਡਿਟ ਡਿਸੇਬਿਲਿਟੀ ਦੇ ਥਰੂ ਤੁਸੀਂ ਲੈ ਸਕਦੇ ਹੋ ਕਿ ਕੰਪਨੀਆਂ ਤੁਹਾਨੂੰ ਕਵਰੇਜ ਦਿੰਦੀਆਂ ਵੀ ਮੰਨ ਲਓ ਵੀ ਤੁਹਾਡੀ ਮੌਰਗੇਜ ਹੈ ਉਹਦੀ ਕਿਸ਼ਤ ਆ ਉਹ ਕਵਰ ਕਰੂਗੀ ਕੱਲ ਨੂੰ ਤੁਹਾਨੂੰ ਕੁਛ ਹੋ ਜਾਂਦਾ। ਉਹਦੇ ਨਾਲ ਕੀ ਆ ਕਿ ਜੇ ਤੁਸੀਂ ਇੰਪਲੋਇਮੈਂਟ ਜਿਹੜੀ ਇੰਸ਼ੋਰੈਂਸ ਆ ਪੇ ਚੈੱਕ ਨੂੰ ਤੁਸੀਂ $3,500 ਕਵਰ ਕੀਤਾ ਤੇ ਤੁਹਾਨੂੰ ਚਾਹੀਦੀ $8,000 ਦੀ ਆ, ਜਿਹੜਾ ਉਹਦਾ ਡਿਫਰੈਂਸ ਆ $4,500 ਜਾਂ $5,000 ਤੁਸੀਂ ਕ੍ਰੈਡਿਟ ਡਿਸੇਬਿਲਿਟੀ ਆਪਦੀ ਲੈ ਸਕਦੇ ਆ ਤਾਂ ਕਿ ਤੁਹਾਨੂੰ ਪੀਸ ਆਫ ਮਾਈਂਡ ਹੋਵੇ ਕਿ ਕੱਲ ਨੂੰ ਅਗਰ ਸਾਨੂੰ ਕੁਛ ਹੁੰਦਾ, ਅਸੀਂ ਬਿਮਾਰ ਹੁੰਦੇ ਹਾਂ, ਅਸੀਂ ਸਿੱਕ ਹੁੰਦੇ ਹਾਂ, ਸੋ ਰੈਦਰ ਦੈਨ ਅਸੀਂ ਫਿਕਰ ਕਰੀਏ ਆਪਦੇ ਫਾਈਨੈਂਸ ਦਾ, ਅਸੀਂ ਆਪਦੀ ਰਿਕਵਰੀ ਵੱਲ ਧਿਆਨ ਦਈਏ ਤੇ ਸਾਡਾ ਜਿਹੜਾ ਹੈਗਾ ਟੈਕਸ ਫਰੀ ਬੈਨੀਫਿਟ ਜਿਹੜਾ ਸਾਨੂੰ ਮਿਲੇ ਜਿਹਦੇ ਨਾਲ ਕਿ ਸਾਡਾ ਜਿਹੜਾ ਹੈਗਾ ਲਾਈਫ ਸਟਾਈਲ ਉਹ ਮੇਨਟੇਨ ਹੋ ਸਕੇ, ਚਾਹੇ ਉਹ ਤੁਹਾਨੂੰ ਕ੍ਰਿਟੀਕਲ ਇਲਨੈਸ ਚਾਹੀਦੀ ਹੈ ਜਿਹਦੇ ਚ ਲਮਸਮ ਬੈਨੀਫਿਟ ਮਿਲਦਾ, ਤੇ ਚਾਹੇ ਤੁਹਾਨੂੰ ਕ੍ਰੈਡਿਟ ਡਿਸੇਬਿਲਿਟੀ ਜਾਂ ਇੰਪਲੋਇਮੈਂਟ ਇੰਸ਼ੋਰੈਂਸ ਚਾਹੀਦੀ ਹੈ ਜਿਹਦੇ ਨਾਲ ਤੁਹਾਨੂੰ ਮੰਥਲੀ ਬਕਾਇਦਾ ਟੈਕਸ ਫਰੀ ਬੈਨੀਫਿਟ ਆਉਂਦਾ ਰਹੇ। ਕੋਈ ਵੀ ਤੁਹਾਨੂੰ ਸਵਾਲ ਹੈ, ਤੁਹਾਡੇ ਕੋਲ ਆਲਰੇਡੀ ਇੰਸ਼ੋਰੈਂਸ ਹੈ, ਤੁਸੀਂ ਉਹਨੂੰ ਰਿਵਿਊ ਕਰਨਾ ਚਾਹੁੰਦੇ ਆ, ਤੁਹਾਡੇ ਗਰੁੱਪ ਬੈਨੀਫਿਟ ਦੇ ਵਿੱਚ ਕੁਝ ਬੈਨੀਫਿਟਸ ਨੇ, ਤੁਸੀਂ ਚਾਹੁੰਦੇ ਵੀ ਕੱਲ ਨੂੰ ਗੱਲਬਾਤ ਹੋ ਜਾਵੇ, ਸਾਡੇ ਕੋਲ ਐਡੀਕੁਏਟ ਪ੍ਰੋਪਰ ਕਵਰੇਜ ਹੋਵੇ, ਤਾਂ ਨੰਬਰ ਇੱਕੋ ਹੀ ਆ ਜੀ 416-917-1456 416-917-1456 ਰਾਜਪਾਲ ਬਾਰਡ ਨੂੰ ਯਾਦ ਕੀਤਾ ਜਾ ਸਕਦਾ ਜੀ।
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ
ਬਹੁਤ ਬਹੁਤ ਧੰਨਵਾਦ,
ਮਿਹਰਬਾਨੀ ਜੀ। ਦੋਸਤੋ ਸਾਡੇ ਨਾਲ ਵੈਸੇ ਕੈਨੀ ਧਾਲੀਵਾਲ ਜੀ ਹਾਜ਼ਰ ਨੇ ਪਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਛੋਟੀ ਜਿਹੀ ਬ੍ਰੇਕ ਲੈ ਲਈਏ। ਧਾਲੀਵਾਲ ਸਾਹਿਬ ਹੋਲਡ ਕਰਕੇ ਰੱਖਿਓ।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੌਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੌਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕੰਡ ਮੌਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੌਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401 Exit 295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 647-273-2320।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458, 905-793-3458।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸੁਜੋਕ ਹੋਮਿਓਪੈਥੀ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟਰੀਟ 26 ਬ੍ਰੈਂਪਟਨ। ਕਾਲ ਕਰੋ 6478565516
6478562516 ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ sujokhomeoclinic.com ਤੇ।
ਮੋਰਗੇਜ ਬ੍ਰੋਕਰ ਬਹੁਤ ਨੇ ਜੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ, ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਮੋਰਗੇਜ ਬ੍ਰੋਕਰ ਨਾਲ ਸਾਡਾ ਵਾਹ ਪਿਆ ਹੋਵੇ ਤਾਂ ਸਾਡਾ ਤਜਰਬਾ ਬੜਾ ਕੌੜਾ ਜਿਹਾ ਹੁੰਦਾ, ਮੋਰਗੇਜ ਡਿਕਲਾਈਨ ਹੋ ਜਾਂਦੀ ਆ, ਫਿਰ ਉਹ ਇੱਕ ਦੋ ਦਿਨ ਪਹਿਲਾਂ ਆਪਾਂ ਨੂੰ ਪਤਾ ਲੱਗਦਾ ਬਈ ਪ੍ਰਾਈਵੇਟ ਮੋਰਗੇਜ ਕਰਾਉਣੀ ਪੈਂਦੀ ਹੈ, ਉੱਧਰੋਂ ਆਪਾਂ ਨੂੰ ਡਰ ਪਿਆ ਹੁੰਦਾ ਕਿਤੇ ਬਿਲਡਰ ਨੂੰ ਪੈਸੇ ਬਹੁਤ ਦਿੱਤੇ ਹੁੰਦੇ ਡਿਪੋਜ਼ਿਟ, ਕਿਤੇ ਡਿਪੋਜ਼ਿਟ ਫੋਰਫੀਟ ਨਾ ਹੋ ਜੇ, ਜਾਣੀ ਆਪਾਂ ਨੂੰ ਸਾਰਾ ਪ੍ਰੋਸੈਸ ਬਹੁਤ ਮਹਿੰਗਾ ਪੈ ਜਾਂਦਾ। ਇਹੋ ਜਿਹੇ ਹਾਲਾਤਾਂ ਤੋਂ ਬਚਣ ਦੇ ਲਈ ਤੁਸੀਂ ਪਹਿਲਾਂ ਹੀ ਇਹੋ ਜਿਹੇ ਮੋਰਗੇਜ ਬ੍ਰੋਕਰ ਨਾਲ ਤਾਲਮੇਲ ਕਰੋ ਜਿਹੜਾ ਆਲਮੋਸਟ ਗਰੰਟੀ ਕਰ ਲਈ ਵੀ ਜੇ ਮੈਂ ਕਹਿਤਾ ਕਲੋਜ਼ਿੰਗ ਹੋਊ ਤਾਂ ਕਲੋਜ਼ਿੰਗ ਹੋਊਗੀ ਹੋਊਗੀ। ਅਤੇ ਅਜਿਹਾ ਇੱਕ ਨਾਂ ਹੈ ਜੀ ਕੈਨੀ ਧਾਲੀਵਾਲ ਜੀ, ਨੰਬਰ ਉਹਨਾਂ ਦੇ ਆਫਿਸ ਦਾ 905-812-2800 ਆ। ਅਸੀਂ ਸਿਰਫ ਗੱਲਾਂ ਨਹੀਂ ਕਰਦੇ ਜੀ, ਬਲਕਿ ਇਹਨਾਂ ਦਾ ਇੱਕ ਕਿਸਮ ਨਾਲ ਇਹ ਨਾਰਾ ਹੀ ਆ ਬਈ ਜੇ ਮੈਂ ਕਹਿਤਾ ਕਲੋਜ਼ਿੰਗ ਹੋਊ ਤਾਂ ਕਲੋਜ਼ਿੰਗ ਹੋਊਗੀ ਹੋਊਗੀ। ਧਾਲੀਵਾਲ ਸਾਹਿਬ ਦੇਖਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਜੀ, ਥੈਂਕ ਯੂ। ਦੈਟਸ ਰਾਈਟ। ਅਗਰ ਜਿਵੇਂ ਤੁਸੀਂ ਦੱਸਿਆ ਕਿ ਅਗਰ ਮੈਂ ਸਾਰੀ ਸਿਚੁਏਸ਼ਨ ਦੇਖ ਕੇ ਕਿਸੇ ਨੂੰ ਕੁਛ ਕਹਿ ਦਾਂ ਕਿ ਹਾਂ ਜਿਹੜੀ ਕਲੋਜ਼ਿੰਗ ਆ ਤੁਹਾਡੀ ਟਾਈਮ ਸਿਰ ਹੋਏਗੀ, ਸੋ ਦੈਟ ਮੀਨ ਫਿਰ ਉਹ ਮੇਰੀ ਸਰਦਰਦੀ ਬਣ ਜਾਂਦੀ ਹੈ, ਮੇਰੀ ਗਰੰਟੀ ਬਣ ਜਾਂਦੀ ਹੈ ਕਿ ਕਲੋਜ਼ਿੰਗ ਜਿਹੜੀ ਉਹ ਟਾਈਮ ਸਿਰ ਹੋਏਗੀ ਹੀ ਹੋਏਗੀ। ਸੋ ਦੱਸ ਵਟ ਜਿਹੜਾ ਮੇਰਾ ਸਲੋਗਨ ਹੈ।
ਬਿਲਕੁਲ ਜੀ, ਅੱਜ ਆਪਾਂ ਕਾਹਲੀ ਕਾਹਲੀ 'ਚ ਸਵਾਲ ਤੇ ਕਾਹਲੀ ਕਾਹਲੀ 'ਚ ਆਂਸਰ ਕਰਨੇ ਨੇ, ਅੱਜ ਮੈਂ ਲੇਟ ਹੋ ਗਿਆ ਤੁਹਾਨੂੰ ਲਾਈਨ ਤੇ ਲੈਣ ਤੋਂ। ਚਲੋ ਕੋਈ ਗੱਲ ਨਹੀਂ, ਅੱਜ ਦੇ ਬੈਸਟ ਮੋਰਗੇਜ ਰੇਟਸ ਦੱਸੋ ਜੀ।
ਅੱਜ ਦੇ ਰੇਟਸ ਵਿੱਚ ਜਿਹੜਾ 5 ਸਾਲ ਦਾ ਵੇਰੀਅਬਲ ਰੇਟ ਹੈ, ਦੈਟਸ ਸਟਾਰਟ ਫਰੋਮ 1.30%, ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ, ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ, ਸੋ ਉਹਨਾਂ ਵਾਸਤੇ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ 4.60 ਤੋਂ ਸਟਾਰਟ ਹੋ ਕੇ ਇਹ ਜਿਹੜੀ ਚਲੀ ਜਾਂਦੀ ਹੈਗੀ ਆ 11.99% ਤੱਕ, ਔਰ ਜਿਹਦੇ ਵਿੱਚ ਸੈਲਫ ਇੰਪਲਾਇਡ ਇੰਡੀਵਿਜੁਅਲ ਵੀ ਆ ਜਾਂਦੇ ਨੇ, ਕ੍ਰੈਡਿਟ ਚੰਗਾ ਹੁੰਦਾ, ਇਨਕਮ ਬਹੁਤ ਬਣਾਉਂਦੇ ਆ ਬਟ ਕਲੀਅਰ ਘੱਟ ਹੁੰਦੀ ਆ, ਸੋ ਉਹ ਵੀ ਇਹਦੇ ਵਿੱਚ ਆ ਜਾਂਦੇ ਨੇ। ਦਾ ਰੇਟ ਇਜ਼ ਬੇਸਡ ਔਨ ਐਕੁਟੀ ਐਂਡ ਕ੍ਰੈਡਿਟ।
ਧਾਲੀਵਾਲ ਸਾਹਿਬ, ਕਿੰਨੇ ਕੁ ਦਿਨ ਪਹਿਲਾਂ ਤੁਹਾਡੇ ਕੋਲ ਬੰਦਾ ਆਵੇ ਕਲੋਜ਼ਿੰਗ ਤੋਂ, ਕਦੋਂ ਕੁ ਮੋਰਗੇਜ ਅਪਰੂਵਲ ਤੁਸੀਂ ਲੈ ਸਕਦੇ ਹੋ, ਕਈ ਵਾਰ ਸਮਾਂ ਥੋੜਾ ਹੁੰਦਾ ਜੀ?
ਦੇਖੋ ਅੱਜ ਕੱਲ੍ਹ ਚੰਦਜੀਤ ਜੀ, ਜਿਸ ਹਿਸਾਬ ਨਾਲ ਕੋਵਿਡ ਦੀ ਸਿਚੁਏਸ਼ਨ ਚੱਲ ਰਹੀ ਆ, ਤੋ ਪਿੱਛੇ ਲੈਂਡਰ ਦੇ ਜਿਹੜੇ ਕੰਮਕਾਰ ਆ ਉਹ ਕਾਫੀ ਸਲੋ ਹੋਏ ਹੋਏ ਨੇ, ਪਲੱਸ ਜਿਹੜੀ ਮਾਰਕੀਟ ਜਿਸ ਹਿਸਾਬ ਨਾਲ ਹੌਟ ਆ ਅਤੇ ਬਰਡਨ ਆ, ਕੰਮ ਦਾ ਬੋਝ ਆ, ਪ੍ਰੈਸ਼ਰ ਆ ਹਰ ਇੱਕ ਦੇ ਉੱਤੇ, ਤੋ ਇਸ ਕਰਕੇ ਜਿਹੜੀ ਲੇਟ ਲਾਸਟ ਮਿੰਟ ਤੱਕ ਨਹੀਂ ਦੇਖਣਾ ਚਾਹੀਦਾ ਕਿ ਜੀ ਕੋਈ ਗੱਲ ਨਹੀਂ ਵੀ ਵੀਕ ਪਹਿਲਾਂ ਜਾਂ 2 ਵੀਕ ਪਹਿਲਾਂ ਕਲੋਜ਼ਿੰਗ ਜਿਹੜੀ ਮੋਰਗੇਜ ਆ ਉਹ ਕਰਾ ਲਾਂਗੇ। ਨਹੀਂ, ਜਦੋਂ ਵੀ ਤੁਸੀਂ ਜਿਹੜਾ ਘਰ ਵਗੈਰਾ ਲੈ ਲੈਂਦੇ ਹੋ ਉਦੋਂ ਹੀ ਮੋਰਗੇਜ ਦਾ ਪ੍ਰੋਸੈਸ ਆ ਉਹ ਸਟਾਰਟ ਕਰ ਦੇਣਾ ਚਾਹੀਦਾ ਹੈਗਾ, ਕਿਉਂਕਿ ਅੱਜ ਕੱਲ੍ਹ ਜਿਸ ਤਰ੍ਹਾਂ ਪਿੱਛੇ ਲੈਂਡਰ ਬਿਜ਼ੀ ਆ, ਤੋ ਜਿਹੜੀ ਅਪਰੂਵਲ ਟਾਈਮ ਨੂੰ ਘੱਟੋ ਘੱਟ ਕਈ ਵਾਰੀ ਕੁਛ ਜਿਹੜੇ ਲੈਂਡਰ ਨੇ ਉਹ 2 ਵੀਕਾਂ ਵੀ ਲਾ ਦਿੰਦੇ ਨੇ, ਕੁਛ ਜਿਹੜੇ ਲੈਂਡਰ ਨੇ ਉਹ 1 ਵੀਕ ਵੀ ਲਾ ਦਿੰਦੇ ਨੇ।
ਬਿਲਕੁਲ ਜੀ, 905-812-2800 ਦੇ ਧਾਲੀਵਾਲ ਸਾਹਿਬ ਨੂੰ ਕਾਲ ਕਰਨਾ। ਮੇਰਾ ਲਾਸਟ ਕੁਐਸਚਨ ਹੀ ਆ ਜੀ, ਪੈਸਿਆਂ ਦੀ ਐਮਰਜੈਂਸੀ ਜ਼ਰੂਰਤ ਪੈ ਗਈ ਆ ਤਾਂ ਸੈਕਿੰਡ ਮੋਰਗੇਜ ਵਗੈਰਾ ਤੁਸੀਂ ਕਿਵੇਂ ਹੈਲਪ ਕਰਦੇ ਹੋ ਤੁਸੀਂ?
ਸੈਕਿੰਡ ਮੋਰਗੇਜ ਵਿੱਚ ਇਹ ਆ ਕਿ ਜਦੋਂ ਤੁਹਾਡੀ ਫਾਰ ਐਗਜ਼ਾਮਪਲ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ ਆ ਕਿ ਤੁਹਾਨੂੰ ਜਿਹੜੀ ਲਾਈਨ ਆਫ ਕ੍ਰੈਡਿਟ ਦੇ ਲਈ ਤੁਸੀਂ ਨਹੀਂ ਕੁਆਲੀਫਾਈ ਕਰਦੇ, ਤਾਂ ਦੈਨ ਲਾਸਟ ਰਿਸੋਰਸ ਇਜ਼ ਸੈਕਿੰਡ ਮੋਰਗੇਜ। ਸੋ ਜਿਹੜੀ ਸੈਕਿੰਡ ਮੋਰਗੇਜ ਆ ਉਹ ਜਿਹੜੀ ਸਾਡੇ ਵਾਲੀ ਸੈਕਿੰਡ ਮੋਰਗੇਜ ਹੁੰਦੀ ਆ, ਜਿਹੜੇ ਸਾਡੇ ਨਾਲ ਲੈਂਡਰਸ ਕੰਮ ਕਰਦੇ ਨੇ, ਸੋ ਇਟਸ ਵੈਰੀ ਰਿਲੈਕਸਡ ਹੁੰਦੀ ਆ। ਸੋ ਅਸੀਂ ਜਿਹੜੀ ਆ ਫੀਸ ਆ ਉਹ ਪਹਿਲਾਂ ਮੈਂ ਫੋਨ 'ਤੇ ਹੀ ਦੱਸ ਦਿੰਦਾ ਹੁੰਦਾ ਕਿ ਕਿੰਨੀ ਕੁ ਤੁਹਾਨੂੰ ਫੀਸ ਲੱਗੇਗੀ, ਕੀ ਰੇਟ ਹੋਏਗਾ। ਤੋ ਉਸ ਤੋਂ ਬਾਅਦ ਜਿਹੜੀ ਸੈਕਿੰਡ ਮੋਰਗੇਜ ਆ ਸਾਡੇ ਵਾਲੀ ਜਿਹੜੀ ਆ ਉਹ ਸੈਕਿੰਡ ਮੋਰਗੇਜ ਉਹ ਰੀਯੂਜ਼ ਵੀ ਹੋ ਸਕਦੀ ਆ। ਸੋ ਜਿਵੇਂ ਲਾਈਨ ਆਫ ਕ੍ਰੈਡਿਟ ਹੁੰਦੀ ਆ, ਅਗਰ ਤੁਸੀਂ ਲੱਸੇ 50,000 ਦੀ ਲੈ ਲਈ ਆ ਤਾਂ 20,000 ਮੋੜਤਾ ਤੁਸੀਂ ਮੋੜ ਵੀ ਸਕਦੇ ਹੋ, ਅਤੇ ਜੇ ਉਹ 20,000 ਦੀ ਦੁਬਾਰਾ ਫੇਰ ਲੋੜ ਪੈ ਜਾਂਦੀ ਆ ਤਾਂ ਫੇਰ ਵੀ ਤੁਸੀਂ ਦੁਬਾਰਾ ਉਹਨੂੰ ਰੀਯੂਜ਼ ਕਰ ਸਕਦੇ ਹੋ। ਇੱਦਾਂ ਦੀ ਲਾਈਨ ਜਿਹੜੇ ਇਹ ਲਾਈਨ ਆਫ ਕ੍ਰੈਡਿਟ ਦੇ ਵਿੱਚ ਹੁੰਦਾ, ਪਰ ਸੈਕਿੰਡ ਮੋਰਗੇਜ ਦੇ ਵਿੱਚ ਨਹੀਂ ਹੁੰਦਾ ਇੱਦਾਂ। ਬਟ ਜਿਹੜੇ ਸਾਡੇ ਲੈਂਡਰ ਨੇ ਅਸੀਂ ਇਸ ਹਿਸਾਬ ਦੀ ਸੈਟਅਪ ਕੀਤੀ ਹੋਈ ਆ ਕਿ ਤੁਸੀਂ ਦੁਬਾਰਾ ਪੈਸੇ ਯੂਜ਼ ਕਰ ਸਕਦੇ ਹੋ।
ਵੈਰੀ ਗੁੱਡ ਜੀ, ਫਲੈਕਸੀਬਿਲਟੀ ਆ। ਨੰਬਰ ਦੇ ਜਾਓ ਜੀ ਧਾਲੀਵਾਲ ਸਾਹਿਬ ਆਪਣਾ।
9058120 905-812-2800।
ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਜੀ।
ਲਓ ਜੀ ਆਪਾਂ ਛੋਟੀ ਜੀ ਬ੍ਰੇਕ ਹੋਰ ਲੈ ਲਈਏ ਦੋਸਤੋ। ਹੁਣ
ਕੋਈ ਮੰਗ ਮੀਠਾ ਕੋਈ ਕਹੇ ਨਮਕੀ, ਇੱਕ ਬਾਤ ਤੋਂ ਪੱਕੀ ਹੈ ਸਭ ਹੈ ਇਸਕੇ ਸ਼ੌਕੀ।
राजधानी स्वीट एंड रेस्टोरेंट्स जिथे हमेशा ही रखा जाता है तुहाडे स्वाद अते सुरक्षा का पूरा ख्याल। कोविड 19 के चलते सेफ एंड सिक्योर पिकअप्स आर अवेलेबल एट राजधानी।
ये है राजधानी राजधानी राजधानी।
मल्टीपल लोकेशंस इन GTA। फॉर इन्फो विजिट rajdhanisweets.ca।
घर मकान या दुकान प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू जिहड़े ब्रैम्पटन ते मिसिसागा तो अपने भरोसे मन सेवावां प्रदान कर देने।
आज ही कॉल करो 905-915-8484
905-915-8484। घर खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
बल्ले बल्ले भाई, ए ता कमाल करती, एडी वड्डी शॉप बना ली।
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्वलो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 416-841-0478 सर्वलो कंस्ट्रक्शन।
पिज्जा डिपो दी एक नवी पेशकश, एक बार इना दी बटर चिकन डिपिंग सॉस ट्राई ता करो।
पिज्जा डिपो दा पिज्जा, पिज्जा डिपो दा पिज्जा।
पिज्जा डिपो, कॉल 310-9711।
That's 310-9711। पिज्जा डिपो दा पिज्जा।
बड़ी भैड़ी जी स्मेल आउंदी यार, जिद्दां कितें चूहा मरिया हुंदा।
ओ नहीं यार, चूहा नहीं मरिया, असल च कारपेट बदलन वाली आ। कई स्टोरां ते गया, रेट ही बड़ा दसदे आ।
तद फिर तू स्कारब्रो स्थित बेस्ट डील फ्लोरिंग ते नहीं गया होना। पूरे GTA विच इन्हां तों सस्ता कोई नहीं। कारपेट, लैमिनेट फ्लोर, सरामिक टाइल्स, एरिया रग्ज, हार्डवुड फ्लोर खुद इंस्टाल करके जांदे आ। सब दी प्राइस नूं बीट करन दा दावा करदे आ। 130 डायनामिक ड्राइव यूनिट नंबर 21 दे विच। हुणे फोन कर ला 416-292-6248।
बड़ा ही मुश्किल यार।
अगर ਤੁਹਾਡਾ ਬੱਚਾ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦਾ ਉਹਨਾਂ ਵਾਸਤੇ ਸੁਨਹਿਰੀ ਮੌਕਾ ਕੈਨੇਡਾ ਦੇ ਵਿੱਚ ਓਨਡ ਯੂਨੀਵਰਸਿਟੀ ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਰੂਬਾ ਦੇ ਵਿੱਚ ਸਥਿਤ ਹੈ। ਜਿਹੜੇ ਵੀ ਬੱਚੇ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ ਉਹਨਾਂ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੈ। 13 ਸਤੰਬਰ ਤੋਂ ਕਲਾਸਿਸ ਸਟਾਰਟ ਹੈਗੀਆਂ। ਤੁਸੀਂ ਫੋਨ ਕਰੋ, ਅੱਜ ਹੀ ਅਪਾਇੰਟਮੈਂਟ ਬਣਾਓ 416-910-8750 416-910-8750। ਵੈਬਸਾਈਟ ਦਾ ਐਡਰੈਸ newsom.org, ਇਟ ਇਜ਼ newsom.org।
जस भुलर
नहीं नहीं यस भुलर।
ओए जस भुलर
नहीं नहीं यस भुलर। मॉर्गेज ले जे सब पासे हो चुकी है ना, ता यस करवाओगे जस भुलर।
जिन्ना दा ट्रकिंग विच अपना तजुर्बा है।
हर तरह दी मॉर्गेज ले याद रखो जस भुलर दा नाम।
सेकंड मॉर्गेज, प्राइवेट फंड या कोई मशीनरी लोन ले,
ट्रक लोन्स मॉर्गेज ले याद रखो जस भुलर। इना दा फोन नंबर 416-732-2611 यानी 416-732-2611।
एशियन फूड सेंटर, इंडियन, कैनेडियन, साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिए विच पेंदे किसे भी स्टोर विच जाओगे तो जरूर बचत पाओगे।
वधेरे जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262।
ਦੋਸਤੋ ਬਿਗ ਬਾਸ ਫਰਨੀਚਰ ਹਾਈਵੇ 27 ਤੇ ਐਲਬੀਅਨ ਦੇ ਨੁੱਕਰ ਤੇ ਵਧੀਆ ਫਰਨੀਚਰ ਦੀ ਭਾਲ ਦੇ ਵਿੱਚ ਤਾਂ ਇੱਕ ਚੱਕਰ ਜ਼ਰੂਰ ਲਾ ਕੇ ਆਇਓ। ਵੱਡਾ ਸਾਰਾ ਸ਼ੋਰੂਮ, ਆਪਣਾ ਮੈਨੂਫੈਕਚਰਿੰਗ ਯੂਨਿਟ ਆ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦੇਣਗੇ। ਖੈਰ ਜੀ, ਹੁਣ ਸਾਡਾ ਸਮਾਂ ਸਮਾਪਤ ਹੋ ਗਿਆ ਜੀ, ਮਾਫ਼ੀ ਚਾਹੁੰਦੇ ਹਾਂ ਅਤੇ ਆਪਾਂ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
इस आलमी वबा के दौरान हमारे बच्चों ने साबित किया कि वो कितने मजबूत, साबिर और साबित कदम हैं। लेकिन अब उनके लिए दोबारा यादें बनाने का वक्त है, खानदान और दोस्तों के साथ, टीम अराकीन के साथ, साथियों के साथ। कोविड 19 वैक्सीनेशन से बच्चों को मदद मिल सकती है दोबारा बच्चे बनने में। अपने बच्चों और उनके आसपास के लोगों के तहफ्फुज में मदद करें। दस्तियाबी पर अपने बच्चों की वैक्सीनेशन बुक कराएं। हुकूमत कनाडा की तरफ से एक पैगाम।
ਟਰੱਕ ਡਰਾਈਵਰ ਵੀਰਾਂ ਵਾਸਤੇ ਖੁਸ਼ਖਬਰੀ, ਕੁਇਕ ਟਰੱਕ ਲਿਊਬ ਦੀ ਨੈਪਨੀ ਵਾਲੀ ਲੋਕੇਸ਼ਨ ਤੇ ਇਸ ਸੈਪਟੈਂਬਰ 9 ਨੂੰ ਇੱਕ ਦਿਨ ਦੀ ਲੱਗ ਰਹੀ ਹੈ ਧਮਾਕੇਦਾਰ ਸੇਲ। ਆਇਲ ਚੇਂਜ ਤੇ $50 ਆਫ ਲੈ ਸਕੋਗੇ। ਇਸ ਤੋਂ ਇਲਾਵਾ ਫ੍ਰੀ ਬਾਰਬੇਕਿਊ ਅਤੇ ਫ੍ਰੀ ਗਰੀਸ ਵੀ ਕੀਤੀ ਜਾਵੇਗੀ। 9 ਸੈਪਟੈਂਬਰ ਨੂੰ ਸਿਰਫ ਇੱਕ ਦਿਨ ਵਾਸਤੇ $50 ਆਫ ਦਿੱਤੇ ਜਾ ਰਹੇ ਨੇ ਕੁਇਕ ਟਰੱਕ ਲਿਊਬ ਦੀ ਨੈਪਨੀ ਵਾਲੀ ਲੋਕੇਸ਼ਨ ਤੇ ਐਗਜ਼ਿਟ 579 ਫਰੋਮ 401। ਕੁਇਕ ਟਰੱਕ ਲਿਊਬ, ਜਾਓ ਤੇ ਪੈਸੇ ਬਚਾਓ।
ਅਗਰ ਤੁਹਾਡਾ ਬੱਚਾ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦਾ, ਉਹਨਾਂ ਵਾਸਤੇ ਸੁਨਹਿਰੀ ਮੌਕਾ ਕੈਨੇਡਾ ਦੇ ਵਿੱਚ ਓਨਡ ਯੂਨੀਵਰਸਿਟੀ ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਰੂਬਾ ਦੇ ਵਿੱਚ ਸਥਿਤ ਹੈ। ਜਿਹੜੇ ਵੀ ਬੱਚੇ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ, ਉਹਨਾਂ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੈ। 13 ਸਤੰਬਰ ਤੋਂ ਕਲਾਸਿਸ ਸਟਾਰਟ ਹੈਗੀਆਂ। ਤੁਸੀਂ ਫੋਨ ਕਰੋ, ਅੱਜ ਹੀ ਅਪੁਆਇੰਟਮੈਂਟ ਬਣਾਓ 416-910-8750, 416-910-8750। ਵੈਬਸਾਈਟ ਦਾ ਐਡਰੈਸ newsom.org, ਇਟ ਇਜ਼ newsom.org।
Justin Trudeau believes that vaccines should be mandatory for travel on planes and trains, because that's how we'll protect our kids and get back to normal. But conservative politicians say they would scrap that plan and won't even require their own candidates to get vaccinated. This is no time to back down from doing the right thing. Let's keep protecting our loved ones and bring our economy roaring back. Let's keep moving forward.